ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਾਨ ਆਵਨ ਕਾ ਇਹ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ ਪਾਲੈ ਅਕਿਰਤ ਕਨਾ ਪੂਰਨ ਦ੍ਰਿਸ਼ਟ ਤੇਰੀ ਰਾਮ ਪਾਲੈ ਅਕਿਰਤ ਕਨਾ ਪੂਰਨ ਦ੍ਰਿਸ਼ਟ ਤੇਰੀ ਰਾਮ। ਲੋਕ ਪ੍ਰਲੋਕ ਕੇ ਸਹਾਈ ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਸ਼ਬਦ ਗੁਰੂ ਚਵਰ ਤਖਤ ਸਿੰਘਾਸਨ ਉੱਤੇ ਬਿਰਾਜਮਾਨ ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਨਿੱਘੀ ਗੋਦ ਦੇ ਅੰਦਰ ਅੱਜ ਦੇ ਵਿਸ਼ੇਸ਼ ਦੀਵਾਨਾਂ ਦੀ ਹਾਜ਼ਰੀਆਂ ਆਪ ਭਰ ਰਹੇ ਹੋ। ਬੜੇ ਸਤਿਕਾਰਯੋਗ ਡਾਕਟਰ ਸਾਹਿਬਾਨ ਪਾਸੋਂ ਇਲਾਹੀ ਗੁਰਬਾਣੀ ਦੇ ਮਨੋਹਰ ਕੀਰਤਨ ਰਾਗ ਦੇ ਵਿੱਚ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਸੋ ਸਤਿਗੁਰਾਂ ਦੀ ਮੇਰਾਮਤ ਦਾ ਸਦਕਾ ਹੈ ਅਸੀਂ ਆਪਣੇ ਜੀਵਨ ਦੇ ਇਹਨਾਂ ਪਲਾਂ ਨੂੰ ਸਫਲ ਬਣਾਉਣ ਵਾਸਤੇ ਗੁਰੂ ਦੀ ਚਰਨ ਸ਼ਰਨ ਨੂੰ ਗ੍ਰਹਿਣ ਕਰ ਰਹੇ ਹਾਂ। ਜਿੱਥੇ ਹਰ ਹਫ਼ਤਾਵਾਰੀ ਦੀਵਾਨ ਸੱਜਦੇ ਨੇ ਗੁਰੂ ਦੀ ਹਜ਼ੂਰੀ 'ਚ, ਕੋਈ ਨਾ ਕੋਈ ਮਹਾਂਪੁਰਖਾਂ ਦੇ ਯੋਧਿਆਂ ਦੇ ਗੁਰੂ ਸਾਹਿਬਾਨ ਦੇ ਜੀਵਨ ਦੀ ਗੱਲ ਆਪਾਂ ਸਾਂਝੀ ਕਰਦੇ ਹਾਂ। ਉੱਥੇ ਅੱਜ ਪੰਥ ਦੇ ਮਹਾਨ ਸ਼ਹੀਦ ਸੂਰਬੀਰ ਸੰਤ ਤੇ ਸਿਪਾਹੀ ਦੋਨਾਂ ਗੁਣਾਂ ਦੇ ਸੰਮੇਲ ਨੇ ਜਿਹੜੇ ਸਤਿਕਾਰਯੋਗ ਹਸਤੀ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ, ਉਹਨਾਂ ਦੇ ਪਵਿੱਤਰ ਜਨਮ ਦਿਹਾੜੇ ਨੂੰ ਸਮਰਪਿਤ ਗੁਰੂ ਦੀ ਹਜ਼ੂਰੀ ਦਾ ਨਿੱਘ ਮਾਣ ਰਹੇ ਹਾਂ। ਆਓ ਉਹਨਾਂ ਮਹਾਂਪੁਰਖਾਂ ਦੇ ਜੀਵਨ ਨੂੰ ਵਾਚਣ ਤੋਂ ਪਹਿਲਾਂ ਸਾਹਿਬਾਂ ਦੀ ਬੁਲੰਦ ਕੀਤੀ ਹੋਈ ਗੁਰਫਤਿਹ ਪ੍ਰਵਾਨ ਕਰੋ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਵੇਂ ਕਿ ਪਿਛਲੇ ਦਿਨਾਂ ਤੋਂ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਦੀਵਾਨ ਗੁਰੂ ਦੀ ਹਜ਼ੂਰੀ 'ਚ ਚੱਲ ਰਹੇ ਹਨ ਔਰ ਅਸੀਂ ਸਮੇਂ ਸਮੇਂ ਅਨੁਸਾਰ ਹਾਜ਼ਰੀਆਂ ਵੀ ਭਰੀਆਂ ਨੇ। ਬੇਅੰਤ ਬਚਨਾਂ ਦੀ ਸਾਂਝ ਵੀ ਪਾਈ ਹੋਵੇਗੀ ਔਰ ਆਪਾਂ ਸੁਣੇ ਬਚਨ। ਸਤਿ ਸੰਗਤ ਜੀ, ਜਿਹੜੇ ਐਸੇ ਮਹਾਨ ਯੋਧੇ ਸੰਤ ਸਿਪਾਹੀ ਸੰਸਾਰ ਵਿੱਚ ਆਉਂਦੇ ਨੇ, ਉਹਨਾਂ ਦੇ ਆਉਣ ਦਾ ਜਿਹੜਾ ਪ੍ਰਯੋਜਨ ਹੈ ਉਹ ਪਰਉਪਕਾਰ ਦਾ ਹਿੱਤ ਹੋਇਆ ਕਰਦਾ ਹੈ। ਉਹਨਾਂ ਦੇ ਵਾਸਤੇ ਇਹ ਸ਼ਬਦ ਵਰਤੇ ਜਾਂਦੇ ਨੇ, ਧੰਨ 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 ਜਨ ਆਇਆ। ਦੁਨੀਆਂ 'ਚ ਜਨਮ ਲੈਣ ਵਾਲੇ ਬਹੁਤ ਲੋਕ ਨੇ, ਨਿੱਤ ਜੰਮਦੇ ਨੇ, ਸੰਸਾਰ ਤੋਂ ਬਿਨਾਂ ਪ੍ਰਯੋਜਨ ਨੂੰ ਸਮਝਿਆਂ ਹੀ ਤੁਰ ਜਾਂਦੇ ਨੇ। ਜੰਮਣ ਅਤੇ ਮਰਨ ਦਾ ਗੇੜ ਹਰ ਮਨੁੱਖ ਦੇ ਸਿਰ 'ਤੇ ਬਣਿਆ ਹੋਇਆ ਹੈ, ਲੇਕਿਨ ਜਿਹੜਾ ਐਸਾ ਮਹਾਂਪੁਰਖ ਦੁਨੀਆਂ 'ਤੇ ਆਉਂਦਾ ਹੈ ਉਹ ਜਨਮ ਮਰਨ ਤੋਂ ਰਹਿਤ ਹੋਇਆ ਕਰਦਾ ਹੈ। ਸਾਹਿਬਾਂ ਦੀ ਅੰਮ੍ਰਿਤ ਬਾਣੀ ਦਾ ਇਹ ਫੈਸਲਾ ਹੈ, ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਐਸੇ ਗੁਰਮੁਖ ਨੂੰ ਸਦਾ ਨਮਸਕਾਰ ਹੈ, ਐਸੇ ਗੁਰੂ ਦੇ ਪਿਆਰੇ ਨੂੰ ਸਦਾ ਨਮਸਕਾਰ ਹੈ, ਜਿਨ੍ਹਾਂ ਦੀ ਸੰਗਤ ਨਾਲ ਅਨੇਕਾਂ ਜਨ ਸੰਸਾਰ ਭੌਜਲ ਤੋਂ ਪਾਰ ਹੋ ਜਾਂਦੇ ਨੇ। ਉਹਨਾਂ ਵਿੱਚੋਂ ਹੀ ਐਸੇ ਇੱਕ ਅਨੋਖੇ ਅਮਰ ਸ਼ਹੀਦ ਨੇ ਬਾਬਾ ਦੀਪ ਸਿੰਘ ਸਾਹਿਬ ਜੀ, ਜਿਨ੍ਹਾਂ ਦੀ ਆਮਦ 1682 ਈਸਵੀ ਮੁਤਾਬਕ ਅਤੇ ਸਾਧ ਸੰਗਤ ਜੀ ਸਤਿਕਾਰਯੋਗ ਉਹ ਮਾਤਾ ਜਿਉਣੀ ਜੀ, ਬਾਬਾ ਭਗਤਾ ਜੀ ਪਿਤਾ ਨੇ ਆਪ ਜੀ ਦੇ, ਉਹਨਾਂ ਦੇ ਗ੍ਰਹਿ ਵਿਖੇ ਪੀਹੂ ਵੰਡ ਨਗਰ ਦੇ ਵਿੱਚ ਜੋ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਂਦਾ ਹੈ, ਇਸ ਨਗਰ ਦੇ ਵਿੱਚ ਸਾਧ ਸੰਗਤ ਇਹਨਾਂ ਦੀ ਆਮਦ ਹੋਈ। ਦੰਪਤ ਜਿਹੜੇ ਨੇ ਬੜੇ ਸਤਿਕਾਰਯੋਗ ਨੇ, ਉਹ ਮਾਂ ਸਤਿਕਾਰਯੋਗ ਹੈ ਜਿਨ੍ਹਾਂ ਦੀ ਕੁੱਖ ਨੂੰ ਭਾਗ ਲਾਇਆ ਐਸਾ ਸੂਰਬੀਰ ਬਹਾਦਰ ਯੋਧਾ ਪੈਦਾ ਹੋਇਆ। ਅਸੀਂ ਗੱਲ ਕਰਦੇ ਬਾਬਾ ਦੀਪ ਸਿੰਘ ਜੀ ਦੇ ਜੀਵਨ ਦੀ ਕਿ ਉਹਨਾਂ ਦੀ ਬੜੀ ਬੰਦਗੀ ਹੈ, ਉਹਨਾਂ ਦਾ ਬੜਾ ਨਾਮ ਸਿਮਰਨ ਹੈ, ਪਰ ਕਦੇ ਇਸ ਗੱਲ ਨੂੰ ਅਸੀਂ ਭੁੱਲੀਏ ਨਾ, ਜਿਨ੍ਹਾਂ ਦੇ ਘਰ ਉਹਨਾਂ ਜਨਮ ਲਿਆ ਭਗਤੀ ਉਹਨਾਂ ਦੀ ਵੀ ਕੋਈ ਘੱਟ ਨਹੀਂ। ਮਾਤਾ ਜਿਉਣੀ ਜੀ ਅਤੇ ਬਾਬਾ ਭਗਤਾ ਜੀ, ਇਹ ਦੋਨੇ ਗੁਰਸਿੱਖ ਗੁਰੂ ਨਾਨਕ ਸਾਹਿਬ ਦੀ ਸਿੱਖੀ ਦੇ ਨਾਲ ਜੁੜੇ ਹੋਏ ਨੇ। ਲੰਮੇ ਅਰਸੇ ਤੋਂ ਗੁਰੂ ਨਾਨਕ ਦੀ ਸਿੱਖੀ ਨੂੰ ਜਿਨ੍ਹਾਂ ਨੇ ਧਾਰਨ ਕੀਤਾ ਹੋਇਆ ਹੈ, ਨਾਮ ਅਭਿਆਸ ਕਰਦੇ ਨੇ, ਕਿਰਤ ਕਰਦੇ ਨੇ ਦਸਾਂ ਨਾਹਾਂ ਦੀ, ਗੁਰੂ ਦੀ ਬੜੀ ਬਰਕਤ ਹੈ, ਘਰ ਦੇ ਵਿੱਚ ਹਰ ਪਦਾਰਥ ਨੇ, ਜ਼ਮੀਨ ਜਾਇਦਾਦ ਹੈ, ਖਿੱਤਾ ਜ਼ਿਮੀਂਦਾਰਾਂ ਦਾ ਹੈ, ਅਤੇ ਸਾਧ ਸੰਗਤ ਦੋਨੇ ਹੀ ਪਰਮੇਸ਼ਰ ਦੇ ਭਾਣੇ ਵਿੱਚ ਰਹਿਣ ਵਾਲੇ, ਇਹ ਪਤੀ ਸਤੀ ਵਾਹਿਗੁਰੂ ਦੇ ਹੁਕਮਾਂ ਵਿੱਚ ਚੱਲਣ ਵਾਲੇ, ਇਹਨਾਂ ਦਾ ਜਦੋਂ ਵਿਵਾਹ ਕਾਰਜ ਹੋਇਆ, ਇਸ ਤੋਂ ਪਿੱਛੋਂ ਕਾਫੀ ਲੰਮਾ ਸਮਾਂ ਬੀਤ ਗਿਆ, ਘਰ ਵਿੱਚ ਔਲਾਦ ਕੋਈ ਨਹੀਂ ਹੋਈ। ਲੰਮਾ ਅਰਸ਼ੇ ਤੱਕ ਸਾਧ ਸੰਗਤ ਘਰ ਦੇ ਵਿੱਚ ਸੰਤਾਨ ਨਹੀਂ ਹੋਈ, ਪਰ ਇਹ ਨਹੀਂ ਸਾਡੇ ਵਾਂਗ ਅਸੀਂ ਜਿਵੇਂ ਸੰਸਾਰੀ ਲੋਕ ਕਿਤੇ ਇੱਕ ਦੋ ਚਾਰ ਸਾਲ ਘਰ ਵਿੱਚ ਪੁੱਤਰ ਨਾ ਹੋਵੇ ਉਪਾਅ ਕਰਨ ਲੱਗ ਪੈਂਦੇ, ਯਤਨ ਕਰਨ ਲੱਗ ਪੈਂਦੇ ਹਾਂ, ਪੁੱਛਦੇ ਹਾਂ ਵੀ ਕੋਈ ਦੱਸੋ ਕੋਈ ਇਹੋ ਜਿਹਾ ਬਾਬਾ ਹੋਵੇ, ਕੋਈ ਇਹੋ ਜਿਹੀ ਜਗ੍ਹਾ ਹੋਵੇ ਜਿੱਥੇ ਜਾ ਕੇ ਕੋਈ ਮੰਤਰ ਸਾਨੂੰ ਮਿਲੇ, ਘਰ ਵਿੱਚ ਔਲਾਦ ਪੈਦਾ ਹੋ ਜਾਵੇ। ਪਰ ਉਹ ਗੁਰਸਿੱਖ ਪਿਆਰੇ ਪਰਮੇਸ਼ਰ ਦੇ ਹੁਕਮਾਂ ਵਿੱਚ ਚੱਲਣ ਵਾਲੇ ਸਨ, ਵਾਹਿਗੁਰੂ ਦੇ ਭਾਣੇ ਵਿੱਚ ਚੱਲਣ ਵਾਲੇ ਸਨ। ਕਹਿੰਦੇ ਨੇ 15 ਸਾਲ ਬਾਅਦ ਅਕਾਲ ਪੁਰਖ ਵਾਹਿਗੁਰੂ ਦੀ ਉਹਨਾਂ ਦੇ ਉੱਤੇ ਮਿਹਰਾਮਤ ਹੋਈ, ਘਰ ਦੇ ਵਿੱਚ ਪੁੱਤਰ ਦੀ ਦਾਤ ਪ੍ਰਾਪਤ ਹੋਈ ਹੈ। ਉਹ ਭਾਗਾਂ ਵਾਲੀ ਮਾਂ ਜਿਉਣੀ, ਬੰਦਗੀ ਵਾਲੀਆਂ ਉਹ ਰੂਹਾਂ ਨੇ ਸਾਧ ਸੰਗਤ ਜੀ, ਘਰ ਦੇ ਵਿੱਚ ਪੁੱਤਰ ਦਾ ਜਨਮ ਹੋਇਆ। ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਹਰ ਸਾਲ ਜਾਂਦੇ ਨੇ, ਪੂਰਾ ਪਹੂ ਵਿੰਡ ਜਿਹੜਾ ਹੈ ਇਕੱਤਰਤ ਹੁੰਦਾ, ਸੰਗਤਾਂ ਦੀ ਇਕੱਤਰਤਾ ਹੁੰਦੀ ਹੈ। ਪਹਿਲੇ ਸਮਿਆਂ ਦੇ ਵਿੱਚ ਇਸ ਤਰ੍ਹਾਂ ਦਰਸ਼ਨਾਂ ਲਈ ਲੋਕ ਜਾਇਆ ਕਰਦੇ ਸਨ, ਬੈਲ ਗੱਡੀਆਂ ਦੇ ਉੱਤੇ ਚੜ੍ਹ ਜਾਣਾ, ਘੋੜਿਆਂ 'ਤੇ ਚੜ੍ਹ ਜਾਣਾ, ਸਾਰੀ ਸੰਗਤ ਨੇ ਇਕੱਠੇ ਹੋ ਕੇ ਜਾਣਾ, ਕਿਉਂਕਿ ਸਤਿਗੁਰਾਂ ਦੇ ਚਰਨਾਂ 'ਚ ਵਿਸ਼ੇਸ਼ ਦੀਵਾਨ ਸਜਿਆ ਕਰਦੇ ਸਨ। ਆਮ ਤੌਰ 'ਤੇ ਇਹ ਰਵਾਇਤ ਸੀ ਕਿ ਵਿਸਾਖੀ ਦਾ ਜਿਹੜਾ ਮੇਲਾ ਬਹੁਤ ਵੱਡੇ ਪੱਧਰ 'ਤੇ ਗੁਰੂ ਦੀ ਹਜ਼ੂਰੀ 'ਚ ਸਜਿਆ ਕਰਦਾ ਸੀ। ਸਾਧ ਸੰਗਤ ਜੀ, ਇਹ ਵਿਸਾਖੀ ਜਿਹੜੀ ਹੈ ਨਾ, ਇਹਦਾ ਗੁਰੂ ਘਰ ਨਾਲ ਬੜਾ ਡੂੰਘਾ ਅਤੇ ਗਹਿਰਾ ਰਿਸ਼ਤਾ ਹੈ। ਸਤਿਗੁਰੂ ਗੁਰੂ ਅਮਰਦਾਸ ਸਾਹਿਬਾਂ ਦੇ ਵੇਲੇ ਤੋਂ ਲੈ ਕੇ ਇਸ ਤੋਂ ਪਹਿਲਾਂ, ਭਾਵੇਂ ਕਿ ਇਸ ਵਿਸਾਖੀ ਨੂੰ ਇੰਨੇ ਵੱਡੇ ਪੱਧਰ 'ਤੇ ਨਹੀਂ ਸੀ ਮਨਾਇਆ ਜਾਂਦਾ। ਇਤਿਹਾਸ ਵਿੱਚ ਜ਼ਿਕਰ ਆਉਂਦਾ ਇੱਕ ਗੁਰੂ ਕਾ ਸਿੱਖ ਸੀ ਭਾਈ ਪਾਰੋ, ਪਾਰੋ ਜੁਲਕਾਂ ਵੀ ਲਿਖਿਆ ਹੈ ਕਿਤੇ ਕਿਤੇ। ਭਾਈ ਪਾਰੋ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕੋਈ ਇਹੋ ਜਿਹਾ ਦਿਨ ਨਿਯੁਕਤ ਕਰੀਏ, ਇਹੋ ਜਿਹਾ ਸਮਾਂ ਨਿਯੁਕਤ ਕਰੀਏ ਕਿ ਜਦੋਂ ਸਾਰੀ ਸੰਗਤ ਚੱਲ ਕੇ ਗੁਰੂ ਦੀ ਚਰਨ ਸ਼ਰਨ ਵਿੱਚ ਆ ਕੇ ਅਤੇ ਵਿਸ਼ੇਸ਼ ਦੀਵਾਨ ਸਜਿਆ ਕਰਨ। ਉੱਦਾਂ ਤਾਂ ਰੋਜ਼ ਹੀ ਵਿਸ਼ੇਸ਼ ਦੀਵਾਨ ਹੁੰਦਾ ਸੀ, ਲੇਕਿਨ ਵਿਸਾਖੀ ਦਾ ਪੁਰਬ ਜਿਹੜਾ ਸੀ, ਇਹ ਸਾਧ ਸੰਗਤ ਜਿਸ ਵਿੱਚ ਸਭ ਤੋਂ ਵਧੇਰਾ ਇਕੱਠ ਗੁਰੂ ਦੀ ਹਜ਼ੂਰੀ 'ਚ ਹੋਇਆ ਕਰਦਾ ਸੀ, ਮੈਂ ਸਮਝਦਾ ਇਹੀ ਕਾਰਨ ਸੀ ਕਿ ਕਲਗੀਧਰ ਜੋਜੀ ਪ੍ਰੀਤਮ ਸਤਿਗੁਰਾਂ ਨੇ ਇਹੀ ਦਿਨ ਖੰਡੇ ਦੀ ਪੌਲ ਦੇਣ ਦਾ ਨਿਯੁਕਤ ਕੀਤਾ ਸੀ ਸਾਧ ਸੰਗਤ ਜੀ। ਵਿਸਾਖੀ ਦੇ ਮਹੀਨੇ 'ਚ ਅੰਮ੍ਰਿਤ ਸੰਚਾਰ 1699 ਦੀ ਵਿਸਾਖੀ 'ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇਸੇ ਵਿਸਾਖੀ ਨੂੰ ਹੋਰ ਮਹਾਨ ਬਣਾ ਦਿੱਤਾ। ਸਮਾਂ ਆਪਣੀ ਚਾਲੇ ਚੱਲਦਾ ਰਿਹਾ। ਮਾਤਾ ਪਿਤਾ ਜੋ ਤੇ ਪਹਿਲਾਂ ਤੋਂ ਹੀ ਗੁਰੂ ਨਾਨਕ ਸਾਹਿਬ ਦੀ ਸਿੱਖੀ 'ਚ ਪਰਪੱਕ ਨੇ, ਨਾਮ ਸਿਮਰਨ ਵਿੱਚ ਜੁੜੇ ਹੋਏ ਨੇ, ਆਪਣਾ ਖਿੱਤਾ ਕਰਦੇ ਨੇ, ਕੰਮ ਕਾਰ ਕਰਦੇ ਨੇ, ਅਤੇ ਘਰ ਵਿੱਚ ਪੁੱਤਰ ਹੋਏ, ਉਹਨਾਂ ਦਾ ਨਾਮ ਭਾਈ ਦੀਪਾ ਰੱਖਿਆ ਗਿਆ। ਦੀਪਾ ਜੀ ਛੋਟੀ ਉਮਰ ਤੋਂ ਹੀ ਵਾਹਿਗੁਰੂ ਦੇ ਪ੍ਰੇਮ ਰੰਗ ਵਾਲੇ ਸਨ, ਪਰਮੇਸ਼ਰ ਦੀ ਭਗਤੀ ਪ੍ਰੇਮ ਵਿੱਚ ਜੁੜਨ ਵਾਲੇ ਸਨ। ਮਾਤਾ ਪਿਤਾ ਤੋਂ ਗੁਰਸਿੱਖੀ ਦੀ ਪ੍ਰਾਪਤੀ ਹੋਈ, ਨਾਮ ਭਜਨ ਵਿੱਚ ਜੁੜੇ, ਮਾਂ ਨੇ ਬੜੀਆਂ ਲੋਰੀਆਂ ਦਿੱਤੀਆਂ, ਨਾਮ ਦੀਆਂ ਲੋਰੀਆਂ ਦਿੱਤੀਆਂ, ਗੁਰੂ ਦੀ ਇਤਿਹਾਸਕ ਘਟਨਾਵਾਂ ਸੁਣਾਈਆਂ, ਗੁਰੂ ਦੀ ਬਾਣੀ ਦ੍ਰਿੜ ਕਰਾਈ, ਅਤੇ ਸਾਧ ਸੰਗਤ ਆਪਣੇ ਪੁੱਤਰ ਨੂੰ ਚੰਗੀ ਸੰਗਤ ਅਤੇ ਸੁਸਾਇਟੀ ਬਖਸ਼ਿਸ਼ ਕੀਤੀ। ਗੁਰੂ ਨਾਨਕ ਸਾਹਿਬ ਦੀ ਚਰਨ ਸ਼ਰਨ ਵਿੱਚੋਂ ਇਹ ਅਰਦਾਸ ਕਰਕੇ ਆਪਣੇ ਪੁੱਤਰ ਵਾਸਤੇ ਦਾਤ ਲਈ, ਜੋ ਹਰ ਇੱਕ ਮਾਂ ਆਪਣੇ ਪੁੱਤਰ ਲਈ ਚਾਹੁੰਦੀ ਹੈ। ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮਕੋ, ਹਰ ਹਰ ਸਦਾ ਭਜੋ ਜਗਦੀਸ਼, ਇਹ ਅਰਦਾਸ ਕੀਤੀ ਹੈ ਗੁਰੂ ਨਾਨਕ ਸਾਹਿਬ ਦੇ ਚਰਣਾਂ ਵਿੱਚ। ਗੁਰਸਿੱਖੀ ਘਰ ਦੇ ਵਿੱਚ ਹੈ, ਬਾਬਾ ਦੀਪ ਸਿੰਘ ਸਾਹਿਬ ਸ਼ੁਰੂ ਤੋਂ ਲੈ ਕੇ ਹੀ ਬੜੇ ਨਾਮ ਰਸੀਏ ਸਨ। ਸਾਧ ਸੰਗਤ, 1700-1699 ਵਿਸਾਖੀ ਵਾਲਾ ਸਮਾਂ ਸੀ ਜਦੋਂ ਅੰਮ੍ਰਿਤ ਦੀ ਦਾਤ ਮੇਰੇ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ਿਸ਼ ਕੀਤੀ, ਖਾਲਸਾ ਪੰਥ ਸਜਾਇਆ, ਅਤੇ 1700 ਦੀ ਵਿਸਾਖੀ ਜਦੋਂ ਆਈ ਅਤੇ ਸਾਧ ਸੰਗਤ, ਮਾਤਾ ਪਿਤਾ, ਪਿਤਾ ਭਗਤਾ ਜੀ, ਮਾਤਾ ਜਿਉਣੀ ਜੀ, ਪਿੰਡ ਦੀਆਂ ਸੰਗਤਾਂ ਇਕੱਤਰ ਹੋਈਆਂ, ਵਿਸਾਖੀ ਦੇ ਪੁਰਬ ਨੂੰ ਮਨਾਉਣ ਵਾਸਤੇ ਚੱਲੇ ਨੇ ਅਤੇ ਕਲਗੀਧਰ ਸ਼ਹਿਨਸ਼ਾਹ ਮਹਾਰਾਜ ਦੇ ਚਰਨਾਂ 'ਚ ਅਨੰਦਪੁਰ ਸਾਹਿਬ ਪਹੁੰਚ ਗਏ ਨੇ। ਅਨੰਦਪੁਰਾਂ ਦੀ ਪਾਵਨ ਮੁਬਾਰਕ ਧਰਤੀ ਉੱਤੇ ਆਏ ਨੇ, ਗੁਰੂ ਕੇ ਦਰਸ਼ਨ ਕੀਤੇ। ਜਦੋਂ ਬਾਬਾ ਦੀਪ ਸਿੰਘ ਸਾਹਿਬ ਨੇ ਉਸ ਕਲਗੀ ਵਾਲੇ ਸ਼ਹਿਨਸ਼ਾਹ ਦੇ ਦਰਸ਼ਨ ਕੀਤੇ, ਉਹ ਨੂਰਾਨੀ ਦਰਸ਼ਨ ਮਨ ਨੂੰ ਐਸੀ ਖਿੱਚ ਪਾਈ ਕਿ ਮਾਨੋ ਸਤਿਗੁਰਾਂ ਦੇ ਚਰਨਾਂ ਤੋਂ ਹੁਣ ਵਿਛੜਨ ਨੂੰ ਚਿੱਤ ਨਹੀਂ ਕਰਦਾ। ਗੁਰੂ ਦੀ ਚਰਨ ਸ਼ਰਨ ਵਿੱਚੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਖੰਡੇ ਦੀ ਪੌ ਲਈ ਅਤੇ ਭਾਈ ਦੀਪੇ ਤੋਂ ਬਾਬਾ ਦੀਪ ਸਿੰਘ ਬਣੇ ਨੇ, ਭਾਈ ਦੀਪ ਸਿੰਘ ਬਣੇ ਨੇ। ਇਸੇ ਤਰ੍ਹਾਂ ਮਾਤਾ ਪਿਤਾ ਨੇ ਵੀ ਅੰਮ੍ਰਿਤ ਦੀ ਦਾਤ ਗੁਰੂ ਦੀ ਚਰਨ ਸ਼ਰਨ 'ਚੋਂ ਪ੍ਰਾਪਤ ਕੀਤੀ। ਕੁਝ ਸਮਾਂ ਹਜ਼ੂਰ ਦੇ ਚਰਨਾਂ ਵਿੱਚ ਰਹੇ ਨੇ। ਮਾਤਾ ਪਿਤਾ ਨੇ ਹੁਣ ਵਿਚਾਰ ਕੀਤੀ ਕਿ ਘਰ ਦੇ ਰੁਝੇਵੇਂ ਵੀ ਨੇ, ਖਿੱਤਾ ਖੇਤੀ ਦਾ ਹੈ, ਜ਼ਿਮੀਂਦਾਰਾ ਹੈ, ਕੰਮ ਕਾਰ ਵੀ ਨੇ, ਅਤੇ ਸਤਿਗੁਰਾਂ ਦੇ ਚਰਨਾਂ ਵਿੱਚ ਇੱਕ ਦਿਨ ਆ ਕੇ ਕਹਿਣ ਲੱਗੇ ਜੀ ਗਰੀਬ ਨਿਵਾਜ, ਆਪ ਜੀ ਦਾ ਜੇ ਹੁਕਮ ਹੋਵੇ ਤਾਂ ਅਸੀਂ ਆਪਣੇ ਨਗਰ ਪਿਹੂ ਪਿੰਡ ਚਲੇ ਜਾਈਏ। ਮਹਾਰਾਜ ਨੇ ਹੁਕਮ ਦਿੱਤਾ, ਕਹਿਣ ਲੱਗੇ ਭਾਈ ਜਾਓ, ਉੱਥੇ ਜਾ ਕੇ ਆਪਣੀ ਕਿਰਤ ਬਿਰਤ ਕਰੋ। ਸਤਿਗੁਰਾਂ ਤੋਂ ਅਸੀਸ ਲੈ ਕੇ ਜਦੋਂ ਤੁਰਨ ਲੱਗੇ ਤਾਂ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਉਹਨਾਂ ਦਾ ਚਿੱਤ ਨਹੀਂ ਕਰਦਾ ਕਿ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਛੱਡ ਕੇ ਜਾਈਏ। ਪਿਤਾ ਦੇ ਚਰਨਾਂ ਵਿੱਚ ਬੜੀ ਸਹਿਤ ਨਿਮਰਤਾ ਬੇਨਤੀ ਕੀਤੀ, ਪਿਤਾ ਜੀ ਜੇ ਮੇਰੇ 'ਤੇ ਇੱਕ ਮਿਹਰ ਕਰਿਓ, ਮੇਰੇ 'ਤੇ ਇੱਕ ਕਿਰਪਾ ਕਰ ਦਿਓ, ਮੈਨੂੰ ਕੁਝ ਸਮਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਚਰਨ ਸ਼ਰਨ ਵਿੱਚ ਰਹਿਣ ਦਾ ਨਸੀਬ ਹੋ ਜਾਏ, ਇਹ ਮੇਰੇ ਉੱਤੇ ਬਖਸ਼ਿਸ਼ ਕਰੋ, ਮੈਨੂੰ ਇੱਥੇ ਕੁਝ ਸਮਾਂ ਰਹਿਣ ਦਿਓ। ਸਾਧ ਸੰਗਤ ਉਸ ਵੇਲੇ ਦੰਪਤ ਨੇ ਵਿਚਾਰ ਕੀਤੀ ਜੇ ਪੁੱਤਰ ਦਾ ਮਨ ਹੈ ਗੁਰੂ ਦੀ ਹਜ਼ੂਰੀ 'ਚ ਰਹਿਣ ਦਾ ਤਾਂ ਕਿਉਂ ਨਾ, ਇਸ ਤੋਂ ਚੰਗੀ ਗੱਲ ਹੋਰ ਹੋ ਕਿਹੜੀ ਸਕਦੀ। ਇੱਕ ਗੁਰਸਿੱਖ ਵਾਸਤੇ ਹੋਰ ਕਿਹੜੀ ਗੱਲ ਹੈ ਚੰਗੀ ਕਿ ਜਿਨ੍ਹਾਂ ਦਾ ਬੱਚਾ ਖੁਦ ਕਹੇ ਮੈਂ ਗੁਰੂ ਦੀ ਹਜ਼ੂਰੀ 'ਚ ਰਹਿਣਾ ਹੈ, ਮੈਂ ਸਤਿਗੁਰਾਂ ਦੀ ਚਰਨ ਸ਼ਰਨ ਵਿੱਚ ਰਹਿਣਾ ਹੈ। ਅਤੇ ਸਾਧ ਸੰਗਤ ਮਾਤਾ ਪਿਤਾ ਆਪਣੇ ਬਾਲਕ ਨੂੰ, ਆਪਣੇ ਪੁੱਤਰ ਨੂੰ ਅਨੰਦਪੁਰ ਦੀ ਧਰਤੀ 'ਤੇ ਛੱਡ ਕੇ ਆਪ ਆਪਣੇ ਨਗਰ ਨੂੰ ਪ੍ਰਸਥਾਨ ਕਰ ਗਏ। ਸਤਿਗੁਰਾਂ ਦੀ ਹਜ਼ੂਰੀ 'ਚ ਰਹਿ ਕੇ ਬਾਬਾ ਦੀਪ ਸਿੰਘ ਸਾਹਿਬ ਨੇ ਵਿਸ਼ੇਸ਼ ਗੁਰੂ ਦੀਆਂ ਬਰਕਤਾਂ ਪ੍ਰਾਪਤ ਕੀਤੀਆਂ। ਕਈ ਇਤਿਹਾਸਕਾਰ ਇਹ ਵੀ ਲਿਖਦੇ ਨੇ ਕਿ ਸਤਿਗੁਰੂ ਚੋਜੀ ਪ੍ਰੀਤਮ ਸਤਿਗੁਰਾਂ ਨੇ ਆਪ ਕਿਹਾ ਸੀ ਬਾਬਾ ਦੀਪ ਸਿੰਘ ਜੀ ਨੂੰ ਇੱਥੇ ਹੀ ਛੱਡ ਜਾਓ, ਇਹ ਵੀ ਜ਼ਿਕਰ ਆਉਂਦਾ ਹੈ, ਇੱਥੇ ਹੀ ਛੱਡ ਜਾਓ। ਇਹਨਾਂ ਨੇ ਆਉਣ ਵਾਲੇ ਸਮੇਂ 'ਚ ਪੰਥ ਦੀਆਂ ਬਹੁਤ ਸੇਵਾਵਾਂ ਇਹਨਾਂ ਨਿਭਾਉਣੀਆਂ ਨੇ। ਸਤਿਗੁਰਾਂ ਦੇ ਚਰਨ ਵਿੱਚ ਰਹਿ ਗਏ, ਇੱਥੇ ਰਹਿ ਕੇ ਸਾਧ ਸੰਗਤ ਜੀ ਸਤਿਗੁਰਾਂ ਨੇ ਵਿਸ਼ੇਸ਼ ਬਰਕਤਾਂ ਦਿੱਤੀਆਂ। ਇੱਥੇ ਸ਼ਾਸਤਰ ਵਿੱਦਿਆ, ਸ਼ਸਤਰ ਵਿੱਦਿਆ ਇਹਦਾ ਪੂਰਾ ਪੂਰਾ ਧਿਆਨ ਰੱਖਿਆ ਮੇਰੇ ਸਤਿਗੁਰਾਂ ਨੇ। ਸਤਿਗੁਰਾਂ ਦੀ ਹਜ਼ੂਰੀ ਵਿੱਚ ਰਹਿ ਕੇ ਜਿੱਥੇ ਬੜੇ ਬੜੇ ਮਹਾਨ ਵਿਦਵਾਨ ਸਨ ਗੁਰੂ ਦੇ ਚਰਨਾਂ ਵਿੱਚ, ਭਾਈ ਮਨੀ ਸਿੰਘ ਸਾਹਿਬ ਵਰਗੇ ਜਿਹੜੇ ਬੰਦਗੀ ਵਾਲੇ ਸਨ, ਬ੍ਰਹਮ ਗਿਆਨੀ ਸਨ, ਭਾਈ ਨੰਦ ਲਾਲ ਵਰਗੇ ਜਿਨ੍ਹਾਂ ਦੀ ਕਿਆ ਬਾਤਾਂ ਨੇ, ਜਿਨ੍ਹਾਂ ਦਾ ਸਾਧ ਸੰਗਤ ਵਿਦਵਤਾ ਦਾ ਕੋਈ ਮੁਕਾਬਲਾ ਨਹੀਂ, ਕੋਈ ਸਾਨੀ ਹੈ ਨਹੀਂ, ਇਹੋ ਜਿਹੇ ਵਿਦਵਾਨ ਅਤੇ ਕਵੀ ਬਹੁਤ ਸਨ ਜਿਹੜੇ ਮਹਾਰਾਜ ਦੀ ਹਜ਼ੂਰੀ 'ਚ ਰਹਿ ਕੇ ਕਵਿਤਾਵਾਂ ਗਾਇਆ ਕਰਦੇ ਸਨ। ਸਤਿਗੁਰੂ ਗਰੀਬ ਨਿਵਾਜ ਦੇ ਚਰਨਾਂ ਵਿੱਚ ਰਹਿ ਗਏ, ਇੱਥੋਂ ਸਾਧ ਸੰਗਤ ਉਹਨਾਂ ਨੇ ਬ੍ਰਿਜ ਭਾਸ਼ਾ, ਪੰਜਾਬੀ ਭਾਸ਼ਾ, ਫਾਰਸੀ ਭਾਸ਼ਾ, ਉਰਦੂ ਭਾਸ਼ਾ, ਸੰਸਕ੍ਰਿਤ ਦੀ ਅਤੇ ਸਾਧ ਸੰਗਤ ਹੋਰ ਵੀ ਭਾਸ਼ਾਵਾਂ ਜਿਹੜੀਆਂ ਨੇ ਬਾਬਾ ਦੀਪ ਸਿੰਘ ਸਾਹਿਬ ਨੇ ਤਾਲੀਮ ਗੁਰੂ ਦੀ ਹਜ਼ੂਰੀ ਵਿੱਚ ਅਨੰਦਪੁਰ ਸਾਹਿਬ ਰਹਿ ਕੇ ਪ੍ਰਾਪਤ ਕੀਤੀ। ਅੰਮ੍ਰਿਤ ਵੇਲੇ ਜਾਗਦੇ ਨੇ, ਅੰਮ੍ਰਿਤ ਵੇਲੇ ਜਾ ਕੇ ਨਿਤਨੇਮ ਦੀਆਂ ਬਾਣੀਆਂ ਦਾ ਜਾਪ, ਉਸ ਤੋਂ ਉਪਰੰਤ ਸੇਵਾ ਵਿੱਚ ਹਾਜ਼ਰ ਹੋ ਜਾਂਦੇ, ਦੀਵਾਨ ਸੱਜਣਾ, ਕੀਰਤਨ ਹੋਣਾ, ਕਥਾ ਹੋਣੀ ਗੁਰੂ ਦੀ ਹਜ਼ੂਰੀ 'ਚ ਬੜੇ ਪ੍ਰੇਮ ਨਾਲ ਬੈਠ ਕੇ ਆਪ ਜੀ ਨੇ ਸੁਣਨੀ। ਸਤਿਗੁਰਾਂ ਨੂੰ ਕਦੇ ਚੌਰ ਕਰਨਾ, ਕਦੇ ਸਤਿਗੁਰਾਂ ਦੇ ਨਜ਼ਦੀਕ ਕੋਈ ਹੋਰ ਸੇਵਾ ਮਿਲ ਗਈ ਉਹਦੇ 'ਚ ਤਤਪਰ ਹੋ ਜਾਣਾ, ਕਦੇ ਸਾਧ ਸੰਗਤ ਲੰਗਰ ਦੀ ਸੇਵਾ ਵਿੱਚ ਉਹ ਰੁੱਝੇ ਰਹਿੰਦੇ ਨੇ, ਇਸੇ ਤਰ੍ਹਾਂ ਆਪਣਾ ਸਾਰਾ ਸਮਾਂ ਜਿਹੜਾ ਆਪਣੇ ਆਪ ਨੂੰ ਵਿਅਸਤ ਰੱਖਦੇ ਨੇ, ਕਦੇ ਘੋੜ ਸਵਾਰੀ ਸਿੱਖਣ ਚਲੇ ਜਾਂਦੇ ਨੇ, ਕਦੇ ਤੀਰ ਅੰਦਾਜ਼ ਸਿੱਖਦੇ ਨੇ, ਕਦੇ ਬੰਦੂਕ ਚਲਾਉਣ ਦੀ ਵਿੱਦਿਆ, ਅਤੇ ਸਾਧ ਸੰਗਤ ਕਦੇ ਨੇਜ਼ਾਬਾਜ਼ੀ ਅਤੇ ਤਲਵਾਰ ਚਲਾਉਣ ਦੀ ਵਿੱਦਿਆ ਇਹ ਵੀ ਮੇਰੇ ਸਤਿਗੁਰਾਂ ਨੇ ਵਿਸ਼ੇਸ਼ ਤੌਰ 'ਤੇ ਬਾਬਾ ਦੀਪ ਸਿੰਘ ਸਾਹਿਬ ਨੂੰ ਇਹ ਵਿਦਿਆਵਾਂ ਦੇ ਕੇ ਨਿਪੁੰਨ ਕੀਤਾ, ਜਿੱਥੇ ਅੰਮ੍ਰਿਤ ਬਾਣੀਆਂ ਦਾ ਸਿਮਰਨ ਕਰਾਇਆ, ਜਿੱਥੇ ਭਾਸ਼ਾਵਾਂ ਦਾ ਗਿਆਨ ਕਰਾ ਕੇ ਵਿਦਵਾਨ ਬਣਾਇਆ, ਉੱਥੇ ਸਾਧ ਸੰਗਤ ਨਾਮ ਦੀ ਕਣੀ ਦੇ ਕੇ ਸਤਿਗੁਰਾਂ ਨੇ ਸੰਤ ਬਣਾਇਆ ਅਤੇ ਨਾਲ ਦੀ ਨਾਲ ਸੂਰਬੀਰ ਬਹਾਦਰ ਸਿਪਾਹੀ ਵੀ ਬਣਾਇਆ। ਇਹ ਦੋਨੇ ਗੁਣ ਸਤਿਗੁਰਾਂ ਦੇ ਚਰਨਾਂ ਵਿੱਚੋਂ ਰਹਿ ਕੇ ਪ੍ਰਾਪਤ ਕੀਤੇ। ਕਰੀਬਨ ਸਾਢੇ ਕੁ ਤਿੰਨ ਸਾਲ ਦਾ ਸਮਾਂ ਲਗਾਤਾਰ ਬਾਬਾ ਦੀਪ ਸਿੰਘ ਜੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਰਹੇ ਨੇ। 1703 ਜਦੋਂ ਈਸਵੀ ਆਈ, ਮਾਤਾ ਪਿਤਾ ਜੀ ਫਿਰ ਦਰਸ਼ਨਾਂ ਲਈ ਪਹੁੰਚੇ, ਬੇਨਤੀ ਕੀਤੀ ਗਰੀਬ ਨਿਵਾਜ, ਜੇ ਹੁਕਮ ਹੋਵੇ ਤਾਂ ਆਪਣੇ ਪੁੱਤਰ ਨੂੰ ਨਾਲ ਲੈ ਜਾਈਏ। ਸਾਹਿਬ ਕਹਿਣ ਲੱਗੇ ਲੈ ਜਾਓ। ਤੁਰਨ ਲੱਗਿਆਂ ਅਸੀਸ ਦਿੱਤੀ ਮੇਰੇ ਗੁਰਦੇਵ ਨੇ, ਛਾਤੀ ਨਾਲ ਲਾਇਆ ਅੱਜ ਬਾਬਾ ਦੀਪ ਸਿੰਘ ਨੂੰ, ਸੀਸ 'ਤੇ ਆਪਣਾ ਮੁਬਾਰਕ ਕਰ ਕਮਲ ਰੱਖਿਆ, ਜਿਸ ਦੇ ਸਿਰ 'ਤੇ ਗੁਰੂ ਦਾ ਹੱਥ ਹੋ ਜਾਏ। ਅਤੇ ਸਾਹਿਬ ਕਹਿੰਦੇ ਨੇ, ਜਿਹਦੇ ਸਿਰ 'ਤੇ ਮੇਰੇ ਸਤਿਗੁਰੂ ਦਾ ਹੱਥ ਹੋ ਜਾਂਦਾ ਹੈ, ਉਹ ਕਦੇ ਇਸ ਦੁਨੀਆ 'ਤੇ ਕੀ ਉਹ 'ਤੇ ਲੋਕ ਪ੍ਰਲੋਕ ਕਦੇ ਹਾਰਦਾ ਹੀ ਨਹੀਂ, ਉਹਨੂੰ ਸਤਿਗੁਰੂ ਤਾਂ ਆਤਮਿਕ ਜੇਤੂ ਬਣਾ ਦਿੰਦੇ ਨੇ। ਸਤਿਗੁਰਾਂ ਨੇ ਮੇਰਾਮਤ ਕੀਤੀ, ਤੁਰਨ ਲੱਗਿਆਂ ਅਸੀਸ ਦਿੱਤੀ ਕਿ ਦੀਪ ਸਿੰਘ ਆਪਣੇ ਨਗਰ ਵਿੱਚ ਜਾਓ, ਉੱਥੇ ਰਹਿ ਕੇ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰਨਾ, ਰਹਿਤ ਮਰਿਆਦਾ 'ਚ ਕਾਇਮ ਰਹਿਣਾ, ਬਾਣੀਆਂ ਦਾ ਨਿਤਨੇਮ ਕਦੇ ਨਹੀਂ ਵਿਸਾਰਨਾ, ਸਿਮਰਨ ਭਜਨ ਵਿੱਚ ਆਪਣਾ ਜੀਵਨ ਬਤੀਤ ਕਰਨਾ। ਅਤੇ ਸਾਧ ਸੰਗਤ 3 ਸਾਲ ਦਾ ਲੰਬੇਰਾ ਸਮਾਂ ਰਹਿ ਕੇ ਗੁਰੂ ਨਾਨਕ ਦੀ ਸਿੱਖੀ ਦਾ ਐਸਾ ਅੰਦਰ ਰੰਗ ਅਤੇ ਉਹ ਜਜ਼ਬਾ ਚੜ੍ਹ ਚੁੱਕਾ ਸੀ ਜਿਹੜਾ ਬਾਬਾ ਦੀਪ ਸਿੰਘ ਦੇ ਚਿਹਰੇ ਤੋਂ ਡਲਕਾਂ ਮਾਰਦਾ ਸੀ। ਉਹਨਾਂ ਦਾ ਨੂਰਾਨੀ ਦਰਸ਼ਨ ਜਿਹੜਾ ਕਰ ਲੈਂਦਾ, ਬਾਬਾ ਦੀਪ ਸਿੰਘ ਵੱਲੇ ਉਹ ਖਿੱਚਿਆ ਜਾਂਦਾ ਸੀ। ਅਤੇ ਸਾਧ ਸੰਗਤ ਪਿਹੂ ਪਿੰਡ ਆਏ ਨੇ, ਇੱਥੇ ਰਹਿ ਕੇ ਗੁਰੂ ਦੀ ਸਿੱਖੀ ਦਾ ਖੂਬ ਪ੍ਰਚਾਰ ਕੀਤਾ, ਬਾਣੀ ਦਾ ਪ੍ਰਸਾਰ ਕੀਤਾ, ਜਿਹੜੀ ਵਿੱਦਿਆ ਸਿੱਖੀ ਗੁਰੂ ਦੇ ਚਰਨਾਂ ਵਿੱਚੋਂ ਉਹ ਵਿੱਦਿਆ ਦਾ ਵੀ ਪ੍ਰਚਾਰ ਅਤੇ ਪ੍ਰਸਾਰ ਕੀਤਾ। ਸ਼ਸਤਰ ਵਿੱਦਿਆ ਸਿਖਾਉਂਦੇ ਨੇ ਬਾਬਾ ਦੀਪ ਸਿੰਘ ਜੀ, ਇਸੇ ਤਰ੍ਹਾਂ ਬਾਣੀ ਬਾਣੇ ਨਾਲ ਜੋੜਦੇ ਨੇ ਬਾਬਾ ਦੀਪ ਸਿੰਘ ਜੀ। ਸਮਾਂ ਆਪਣੀ ਚਾਲੇ ਚੱਲਿਆ, ਕਲਗੀ ਵਾਲੇ ਸ਼ਹਿਨਸ਼ਾਹ ਬਹਾਦਰ ਅਨੰਦਪੁਰ ਸਾਹਿਬ 1704 ਨੂੰ ਸਾਧ ਸੰਗਤ ਦਸੰਬਰ ਦੇ ਮਹੀਨੇ 'ਚ, ਆਪ ਨੂੰ ਪਤਾ ਹੈ ਮਹਾਰਾਜ ਨੇ ਅਨੰਦਪੁਰ ਦਾ ਕਿਲਾ ਛੱਡ ਦਿੱਤਾ। ਇੱਥੇ ਬੜਾ ਕੁਝ ਹੋਇਆ, ਫਿਰ ਜੰਗਾਂ ਜੁੱਧਾਂ ਹੋਈਆਂ। ਮਹਾਰਾਜ ਸੱਚੇ ਪਾਤਸ਼ਾਹ ਚਮਕੌਰ ਤੋਂ ਹੁੰਦੇ ਸ਼ਹੀਦ ਕਰਾ ਕੇ ਆਪਣੇ ਲਖਤੇ ਜਿਗਰਾਂ ਨੂੰ, ਅਤੇ ਸਾਹਿਬ ਸੱਚੇ ਪਾਤਸ਼ਾਹ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਰਹੰਦ ਵਿੱਚ ਹੋ ਗਈ। ਸਾਹਿਬ ਗਰੀਬ ਨਿਵਾਜ ਆਪ ਚੱਲਦੇ ਚੱਲਦੇ ਦਮਦਮਾ ਸਾਹਿਬ ਦੀ ਪਾਵਨ ਧਰਤੀ, ਜਿਹਨੂੰ ਸਾਬੋ ਕੀ ਤਲਵੰਡੀ ਕਹਿੰਦੇ ਨੇ, ਤਲਵੰਡੀ ਸਾਬੋ ਕੀ, ਇੱਥੇ ਜਾ ਕੇ ਮੇਰੇ ਹਜ਼ੂਰ ਨੇ ਕਮਰ ਕੱਸਾ ਖੋਲਿਆ, ਇੱਥੇ ਦਮ ਲਿਆ, ਇਸ ਤੋਂ ਇਹਦਾ ਨਾਂ ਦਮਦਮਾ ਪੈ ਗਿਆ। ਦਮ ਲੈਣ ਕਰਕੇ ਦਮਦਮਾ, ਦਮਦਮੇ 'ਚ ਮਹਾਰਾਜ ਟਿਕੇ ਨੇ, ਇੱਥੇ ਸਮਾਂ ਬਣਿਆ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਵਿਚਾਰ ਕੀਤੀ ਕਿ ਹੁਣ ਉਹ ਕਾਰਜ ਦਾ ਸਮਾਂ ਆ ਗਿਆ ਹੈ, ਜਿਹੜਾ ਕਿ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਲਿਖਵਾਇਆ, ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਪਾਸੋਂ। ਇਹਦੇ ਅੰਦਰ ਹੁਣ ਨਵੇਂ ਪਾਤਸ਼ਾਹ ਪਿਤਾ ਸਤਿਗੁਰਾਂ ਦੀ ਬਾਣੀ ਨੂੰ ਅੰਕਿਤ ਕਰਨਾ ਹੈ। ਇਸ ਕਾਰਜ ਵਾਸਤੇ ਗੁਰਸਿੱਖਾਂ ਨੂੰ ਪ੍ਰੇਰਿਆ ਅਤੇ ਕਰਤਾਰਪੁਰ ਦੀ ਧਰਤੀ ਭੇਜਿਆ। ਕਹਿਣ ਲੱਗੇ ਜਾ ਕੇ ਉਹ ਸਰੂਪ ਲੈ ਕੇ ਆਓ ਜਿਹੜਾ ਮੇਰੇ ਹਜ਼ੂਰ ਨੇ ਪੰਚਮ ਪਾਤਸ਼ਾਹ ਮਹਾਰਾਜ ਨੇ ਲਿਖਵਾਇਆ ਸੀ। ਸਾਧ ਸੰਗਤ ਧੀਰ ਮੱਲੀਆਂ ਨੇ ਦੇਣ ਤੋਂ ਇਨਕਾਰੀ ਕਰ ਦਿੱਤੀ। ਕਹਿਣ ਲੱਗੇ ਜੇ ਗੁਰੂ ਸਮਰੱਥ ਨੇ ਤਾਂ ਉਹ ਕਿਉਂ ਨਹੀਂ ਕੰਠੋਂ ਉਚਾਰ ਲੈਂਦੇ। ਸਾਧ ਸੰਗਤ ਉਹਨਾਂ ਦਾ ਵੀ ਸ਼ੰਕਾ ਨਿਵਿਰਤ ਕਰਨਾ ਸੀ ਮੇਰੇ ਗੁਰਦੇਵ ਨੇ, ਗੁਰੂ ਭਲਾ ਕੋਈ ਅਧੂਰਾ ਹੈ, ਇਹ ਤਾਂ ਪੂਰੇ ਗੁਰੂ ਨੇ, ਸਤਿਗੁਰਾਂ ਤੋਂ ਕੀ ਲੁਕਿਆ ਛਿਪਿਆ ਹੈ। ਸਾਧ ਸੰਗਤ ਕੇਵਲ ਸਰੀਰ ਦਾ ਹੀ ਪਲਟਾ ਹੈ, ਜੋਤ ਤਾਂ ਗੁਰੂ ਨਾਨਕ ਦੀ ਉਹੀਓ ਵਰਤ ਰਹੀ ਹੈ ਨਾ। ਸਾਹਿਬ ਸਤਿਗੁਰੂ ਇਸ ਜਗ੍ਹਾ 'ਤੇ ਟਿਕੇ, ਦਮਦਮਾ ਸਾਹਿਬ ਉਸ ਵੇਲੇ ਸੁਨੇਹਾ ਭੇਜਿਆ, ਇਹ ਬੜਾ ਮਹਾਨ ਕਾਰਜ ਹੈ, ਬੀੜ ਦੀ ਰਚਨਾ ਕਰਨੀ ਹੈ, ਬੀੜ ਦੀ ਰਚਨਾ ਕਰਨੀ ਹੈ। ਇੱਥੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਜੋ ਕਿ ਦਿੱਲੀ ਤੋਂ ਆ ਚੁੱਕੇ ਸਨ, ਸਾਧ ਸੰਗਤ ਜਦੋਂ ਪਰਿਵਾਰ ਵਿਛੋੜਾ ਹੋਇਆ ਸੀ ਨਾ, ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਉਹਨਾਂ ਦੇ ਨਾਲ ਭਾਈ ਮਨੀ ਸਿੰਘ ਜੀ ਦਿੱਲੀ ਵੱਲ ਚਲੇ ਗਏ ਸਨ। ਪਤਾ ਲੱਗਿਆ ਸੀ ਕਿ ਸਤਿਗੁਰੂ ਦਮਦਮਾ ਸਾਹਿਬ ਨੇ ਇੱਥੇ ਆ ਕੇ ਮਹਾਰਾਜ ਦੀ ਚਰਨ ਸ਼ਰਨ ਵਿੱਚ ਆ ਕੇ ਹਜ਼ੂਰ ਦੇ ਦਰਸ਼ਨ ਦੀਦਾਰ ਕੀਤੇ। ਸਮਾਂ ਗੁਜ਼ਰਿਆ, ਹਜ਼ੂਰ ਨੇ ਹੁਕਮ ਕੀਤਾ ਵੀ ਆਪਾਂ ਹੁਣ ਇਹ ਕਾਰਜ ਕਰਨਾ ਹੈ, ਬਾਣੀ ਲਿਖਾਉਣੀ ਹੈ। ਸਾਹਿਬ ਸੱਚੇ ਪਾਤਸ਼ਾਹ ਨੇ ਉਸ ਵੇਲੇ ਇੱਕ ਸਿੰਘ ਨੂੰ ਭੇਜਿਆ ਪਹੂ ਪਿੰਡ, ਕਹਿਣ ਲੱਗੇ ਜਾਓ ਉੱਥੋਂ ਜਾ ਕੇ ਦੀਪ ਸਿੰਘ ਨੂੰ ਬੁਲਾਇਆ ਜਾਏ। ਸਤ ਸੰਗਤ, ਮੈਂ ਬੜਾ ਹੈਰਾਨ ਹੁੰਦਾ ਜਦੋਂ ਇਹਨਾਂ ਗੱਲਾਂ ਨੂੰ ਵਾਚਦੇ ਹਾਂ ਕਿ ਬਾਬਾ ਦੀਪ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਹਾਇਕ ਵਜੋਂ ਬੁਲਾਉਣਾ, ਜਦਕਿ ਸਤਿਗੁਰਾਂ ਦੇ ਪਾਸ ਬੜੇ ਅਨਿੰਨ ਗੁਰਸਿੱਖ ਹੋਰ ਵੀ ਹੈ ਸੀ, ਬੜੇ ਬੜੇ ਵਿਦਵਾਨ ਨੇ ਗੁਰੂ ਦੀ ਹਜ਼ੂਰੀ 'ਚ, ਬੜੇ ਬੜੇ ਉਹ ਨੇ ਜਿਹੜੇ ਸੂਰਬੀਰ ਬਹਾਦਰ ਨੇ ਅਤੇ ਕਮਾਈ ਵਾਲੇ ਨੇ, ਮਹਾਂਪੁਰਖ ਨੇ, ਅਤੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ, ਉਹਨਾਂ ਤੋਂ ਵਧੇਰਾ ਕੌਣ ਹੋ ਸਕਦਾ ਹੈ। ਪਰ ਸਾਧ ਸੰਗਤ, ਇਹ ਵਿਸ਼ੇਸ਼ ਬਖਸ਼ਿਸ਼ ਕਰਨੀ ਸੀ ਬਾਬਾ ਦੀਪ ਸਿੰਘ ਜੀ 'ਤੇ, ਉਹਨਾਂ ਨੂੰ ਸੁਨਾਹ ਭੇਜ ਕੇ ਬੁਲਾਇਆ। ਸੁਨਾਹ ਮਿਲਿਆ, ਉਸੇ ਵੇਲੇ ਹੀ ਆਪਣੇ ਕੰਮਾਂ ਕਾਰਾਂ ਦੇ ਰੁਝੇਵਿਆਂ ਨੂੰ ਇੱਕ ਪਾਸੇ ਰੱਖਿਆ, ਗੁਰੂ ਦਾ ਹੁਕਮ ਮੰਨਿਆ ਅਤੇ ਪਹੁੰਚ ਗਏ ਨੇ ਦਮਦਮਾ ਸਾਹਿਬ ਦੀ ਧਰਤੀ 'ਤੇ। ਨਤਮਸਤਕ ਹੋਏ, ਗਲ ਵਿੱਚ ਪੱਲਾ ਪਾ ਬੇਨਤੀ ਕੀਤੀ, ਕੀ ਹੁਕਮ ਹੈ ਮਹਾਰਾਜ? ਹਜ਼ੂਰ, ਕਹਿਣ ਲੱਗੇ ਬਾਣੀ ਲਿਖਾਉਣੀ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਲਿਖਾਰੀ ਨੇ, ਇਹ ਲਿਖਣਗੇ ਅਤੇ ਤੁਹਾਡਾ ਕੰਮ ਹੈ ਪੱਤਰੇ ਸੋਧਣੇ, ਇਸੇ ਤਰ੍ਹਾਂ ਕਲਮਾਂ ਘੜਨੀਆਂ, ਸਿਆਹੀ ਤਿਆਰ ਕਰਨੀ, ਇਤ ਆਦਿਕ ਇਹ ਕਾਰਜ ਤੁਸੀਂ ਕਰਨਾ ਹੈ। ਗੁਰੂ ਦੀ ਆਗਿਆ ਨੂੰ ਮੰਨ ਕੇ ਸਾਧ ਸੰਗਤ ਕਾਰਜ ਆਰੰਭ ਦਿੱਤਾ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਬਾਣੀ ਲਿਖਾਉਣੀ ਆਰੰਭ ਕਰ ਦਿੱਤੀ। ਪਹਿਲੇ ਦਿਨ ਸਤਿਗੁਰਾਂ ਨੇ ਇੱਕ ਓਅੰਕਾਰ ਤੋਂ ਲੈ ਕੇ, ਜਿਹੜੀਆਂ ਬਾਣੀਆਂ ਦਾ ਪਾਠ ਆਪਾਂ ਨਿਤਨੇਮ ਵਿੱਚ ਕਰਦੇ ਹਾਂ, ਸ੍ਰੀ ਰਾਗ ਤੋਂ ਪਹਿਲਾਂ ਪਹਿਲਾਂ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ, ਇਹ ਬਾਣੀ ਇੱਕ ਦਿਨ ਵਿੱਚ ਮਹਾਰਾਜ ਨੇ ਲਿਖਾ ਦਿੱਤੀ। ਜਿੰਨੀ ਬਾਣੀ ਲਿਖਵਾਈ, ਸ਼ਾਮ ਨੂੰ ਉਹਦੀ ਵਿਆਖਿਆ ਸਹਿਤ ਅਰਥ ਵੀ ਬੋਧ ਕਰਵਾਏ, ਅਤੇ ਸਾਧ ਸੰਗਤ ਸਤਿਗੁਰਾਂ ਦੇ ਹਜ਼ੂਰ ਰਹਿ ਕੇ ਬਾਬਾ ਦੀਪ ਸਿੰਘ ਜੀ ਸੇਵਾ ਵਿੱਚ ਉਸ ਵੇਲੇ ਹਾਜ਼ਰ ਹੋ ਗਏ, ਸੇਵਾ ਨਿਭਾਉਣ ਲੱਗੇ। ਇਹ ਸਿਲਸਿਲਾ ਚੱਲਦਾ ਰਿਹਾ, ਰੋਜ਼ ਮਹਾਰਾਜ ਬਾਣੀ ਉਚਾਰਦੇ, ਲਿਖਵਾਉਂਦੇ, ਸ਼ਾਮ ਨੂੰ ਉਹਦੀ ਵਿਆਖਿਆ ਕਰ ਦਿੰਦੇ। ਤਕਰੀਬਨ 9 ਮਹੀਨਿਆਂ ਦਾ ਸਮਾਂ ਸਾਧ ਸੰਗਤ, ਜਿਹੜਾ ਵਿਦਵਾਨ ਲਿਖਦੇ ਨੇ ਕਿ ਇਹ ਦਮਦਮਾ ਸਾਹਿਬ ਮਹਾਰਾਜ ਨੇ ਬੀੜ ਲਿਖਾਉਣ ਵਾਸਤੇ ਜਿਹੜਾ ਸੀ ਸਮਾਂ ਬਤੀਤ ਕੀਤਾ। ਇੱਥੇ 48 ਸਿੰਘ ਜਿਹੜੇ ਸਨ, ਜਿਨ੍ਹਾਂ ਨੇ ਨਿਤਾ ਪ੍ਰਤੀ ਬਿਨਾਂ ਨਾਗੇ ਤੋਂ ਮਹਾਰਾਜ ਦੀ ਹਜ਼ੂਰੀ 'ਚ ਰਹਿ ਕੇ ਜਿਨ੍ਹਾਂ ਨੇ ਸਾਰੀ ਬਾਣੀ ਸਹਿਤ ਵਿਆਖਿਆ ਸਰਵਣ ਕੀਤੀ। ਸੁਣਨ ਵਾਲੇ ਵੈਸੇ ਤਾਂ ਬਹੁਤ ਹੋਣਗੇ, ਜਿਹੜੇ ਰੋਜ਼ ਮਹਾਰਾਜ ਦੇ ਦਰਸ਼ਨ ਕਰਨ ਵੀ ਆਉਂਦੇ ਨੇ, ਮੱਥਾ ਟੇਕਦੇ ਨੇ, ਗੁਰੂ ਕੇ ਦੀਦਾਰ ਕਰਕੇ ਵਾਪਸ ਚਲੇ ਵੀ ਜਾਂਦੇ, ਕਿਸੇ ਵੇਲੇ ਨਹੀਂ ਵੀ ਆਉਂਦੇ, ਇਹ ਵੀ ਹੋ ਸਕਦਾ। ਲੇਕਿਨ ਉਹ ਜਿਹੜੇ ਨੇਮੀ ਸੀ, ਰੋਜ਼ ਸਤਿਗੁਰਾਂ ਦੀ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਸਾਰੀ ਬਾਣੀ ਜਿਨ੍ਹਾਂ ਨੇ ਸਰਵਣ ਕੀਤੀ, 48 ਸਿੰਘ ਵਿਦੇ ਮੁਕਤ ਨੂੰ ਪ੍ਰਾਪਤ ਹੋਏ ਸਨ। ਸਤਿਗੁਰਾਂ ਦੀ ਮਿਹਰਾਮਤ ਐਸੀ ਹੋਈ ਅਤੇ ਸਾਧ ਸੰਗਤ, ਬਾਬਾ ਦੀਪ ਸਿੰਘ ਸਾਹਿਬ ਅਤੇ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ, ਇਹਨਾਂ ਦੋਨਾਂ ਗੁਰਸਿੱਖਾਂ ਤੋਂ ਮਹਾਰਾਜ ਨੇ ਹੁਣ ਵਿਸ਼ੇਸ਼ ਸੇਵਾ ਲੈਣੀ ਹੈ। ਸਤਿਗੁਰੂ ਮਹਾਰਾਜ ਹਜ਼ੂਰ ਸਾਹਿਬ ਵੱਲ ਨੂੰ ਪ੍ਰਸਥਾਨ ਕਰਨ ਲਈ ਚੱਲੇ ਨੇ ਅਤੇ ਹੁਕਮ ਲਾਇਆ ਬਾਬਾ ਦੀਪ ਸਿੰਘ ਜੀ ਨੂੰ ਕਿ ਤੁਸੀਂ ਦਮਦਮਾ ਸਾਹਿਬ ਰਹਿਣਾ ਹੈ, ਇੱਥੇ ਰਹਿ ਕਰਕੇ ਗੁਰਸਿੱਖੀ ਅਤੇ ਗੁਰਮਤ ਦਾ ਪ੍ਰਚਾਰ ਕਰਨਾ। ਜਿਹੜੀ ਵਿਦਿਆ ਅਤੇ ਜਿਹੜੀ ਅਸੀਂ ਅੰਮ੍ਰਿਤ ਬਾਣੀ ਇੱਥੇ ਉਚਾਰਨ ਕਰਕੇ ਜਿਹਦੀ ਵਿਆਖਿਆ ਕੀਤੀ, ਇਸੇ ਢੰਗ ਨਾਲ ਅੱਗੇ ਪੜ੍ਹਾਉਣ ਦਾ ਜਿਹੜਾ ਕਾਰਜ ਹੈ ਇਹ ਤੁਸੀਂ ਆਰੰਭ ਕਰ ਦਿਓ। ਭਾਈ ਮਨੀ ਸਿੰਘ ਸਾਹਿਬ ਨੂੰ ਹੁਕਮ ਕਰਕੇ ਅੰਮ੍ਰਿਤਸਰ ਭੇਜਿਆ। ਸਾਧ ਸੰਗਤ, ਇੱਥੋਂ 2 ਟਕਸਾਲਾਂ ਦਾ ਨਿਰਮਾਣ ਹੋਇਆ ਹੈ, ਇੱਥੋਂ ਇਹ 2 ਸਿੱਖੀ ਦੇ ਵਿੱਚ ਗੁਰੂ ਸਾਹਿਬਾਂ ਵੱਲੋਂ ਚਲਾਈਆਂ ਹੋਈਆਂ 2 ਮਹਾਨ ਯੂਨੀਵਰਸਿਟੀਆਂ ਚਲਾਈਆਂ ਗਈਆਂ ਨੇ, ਜਿਸ ਜੋ ਅੱਜ ਵੀ ਸੀਨੇ ਬਸੀਨੇ ਚੱਲਦੀਆਂ ਨੇ, ਜਿਸ ਨੂੰ ਸੱਤੋ ਕੀ ਗਲੀ ਕਹਿੰਦੇ ਨੇ। ਅਤੇ ਸਾਧ ਸੰਗਤ, ਮਹਾਂਪੁਰਖ ਬਾਬਾ ਕਿਰਪਾਲ ਸਿੰਘ ਜੀ, ਜਿਨ੍ਹਾਂ ਦੇ ਤੁਸੀਂ ਗ੍ਰੰਥ ਵੀ ਦੇਖੇ ਹੋਣਗੇ, ਪੜ੍ਹੇ ਹੋਣਗੇ, ਪੂਰੀ ਸੰਪੂਰਨ ਗੁਰੂ ਗ੍ਰੰਥ ਸਾਹਿਬ ਦੀ ਉਹਨਾਂ ਵੀ ਵਿਆਖਿਆ ਕੀਤੀ ਹੈ, ਉਹ ਜਿਹੜੀ ਟਕਸਾਲ ਭਾਈ ਮਨੀ ਸਿੰਘ ਸਾਹਿਬ ਤੋਂ ਚੱਲੀ ਨੇ, ਇਸੇ ਪ੍ਰਕਾਰ ਦੇ ਨਾਲ ਬਾਬਾ ਦੀਪ ਸਿੰਘ ਸਾਹਿਬ ਤੋਂ ਜਿਹੜੀ ਚੱਲੀ ਉਹ ਦਮਦਮੀ ਤੋਂ ਚੱਲੀ, ਇਸ ਲਈ ਉਹਨੂੰ ਦਮਦਮੀ ਟਕਸਾਲ ਕਹਿ ਦਿੱਤਾ।
ਅਤੇ ਸਾਧ ਸੰਗਤ ਦੂਜੀ ਟਕਸਾਲ ਅੰਮ੍ਰਿਤਸਰ ਸੱਤੋ ਕੀ ਗਲੀ ਵਾਲੀ ਇਸ ਨਾਮ ਦੇ ਨਾਲ ਮਸ਼ਹੂਰ ਹੈ। ਇਸ ਤਰ੍ਹਾਂ ਇਹ ਦੋ ਟਕਸਾਲਾਂ ਦਾ ਨਿਰਮਾਣ ਧੰਨ ਗੁਰੂ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੁਕਮਾਂ ਨਾਲ ਹੋਏ ਹੈ। ਉਸ ਵੇਲੇ ਇਸੇ ਤਰ੍ਹਾਂ ਮਿਸਲਾਂ ਕਾਇਮ ਹੋਈਆਂ, ਸਾਧ ਸੰਗਤ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜਿਆ ਗਿਆ, ਉਹ ਵੀ ਆਏ ਪੰਜਾਬ ਦੀ ਧਰਤੀ 'ਤੇ ਜ਼ਾਲਮਾਂ ਦਾ ਨਾਸ਼ ਕਰਨ ਵਾਸਤੇ। ਉਸ ਵੇਲੇ ਬਾਬਾ ਦੀਪ ਸਿੰਘ ਜੀ ਸਾਰੇ ਰੁਝੇਵੇਂ ਇੱਕ ਪਾਸੇ ਛੱਡ ਕੇ ਸਾਹਿਬਜ਼ਾਦਿਆਂ ਨੂੰ ਜਿਨ੍ਹਾਂ ਨੇ ਕੋਹ ਕੋਹ ਕੇ ਸ਼ਹੀਦ ਕੀਤਾ ਹੈ ਉਹਨਾਂ ਤੋਂ ਬਦਲਾ ਜ਼ਰੂਰ ਲੈਣਾ ਹੈ। ਸਾਧ ਸੰਗਤ ਉਹ ਜਿਹੜੀ ਕਲਮ ਚੱਲਦੀ ਉਹ ਕਲਮ ਨੂੰ ਹੁਣ ਪਾਸੇ ਰੱਖ ਕੇ ਖੰਡੇ ਨੂੰ ਹੱਥ ਪਾਇਆ ਅਤੇ ਆਪ ਜੀ ਪਹੁੰਚ ਗਏ ਨੇ ਸਹਾਇਕ ਵਜੋਂ, ਅਤੇ ਮੋਢੇ ਨਾਲ ਮੋਢਾ ਲਾ ਕੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਜੰਗਾਂ ਵਿੱਚ ਵੀ ਸ਼ਮੂਲੀਅਤ ਕੀਤੀ ਹੈ। ਇੱਥੇ ਸਾਧ ਸੰਗਤ ਬੜੀ ਭਿਅੰਕਰ ਜੰਗ ਜਿਹੜੀ ਹੋਈ ਸੀ ਉਹ ਹੈ ਚੱਪੜਚਿੜੀ ਦੇ ਮੈਦਾਨ ਵਿੱਚ। ਉਹ ਇਤਿਹਾਸ ਬੜੇ ਹੀ ਸੁਨਹਿਰੀ ਅੱਖਰਾਂ ਨਾਲ ਉਕਰਿਆ ਗਿਆ ਹੈ। ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਉਹ ਵਜੀਦੇ ਨੂੰ ਕਿਵੇਂ ਮੌਤ ਦੇ ਘਾਟ ਉਤਾਰਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ, ਉਸ ਜੰਗ ਵਿੱਚ ਬਾਬਾ ਦੀਪ ਸਿੰਘ ਨੇ ਐਸਾ ਖੰਡਾ ਵਾਹਿਆ ਕਿ ਸਾਧ ਸੰਗਤ ਲੜਦਿਆਂ ਲੜਦਿਆਂ ਉੱਥੇ ਉਹਨਾਂ ਦਾ ਦੰਦ ਵੀ ਇੱਕ ਜਿਹੜਾ ਸੀ ਪਠਾਣ ਦੀ ਬਰਸ਼ੀ ਲੱਗਣ ਤੋਂ ਟੁੱਟ ਗਿਆ ਸੀ। ਜਿੱਥੋਂ ਬਾਬਾ ਦੀਪ ਸਿੰਘ ਸਾਹਿਬ ਤੋਂ ਖਾਲਸੇ ਪੰਥ ਵਿੱਚ ਇੱਕ ਬੜੀ ਮਹਾਨ ਪਦਵੀ ਪ੍ਰਾਪਤ ਹੋਈ ਸੀ, ਜੋ ਪਦਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਅਤੇ ਸਾਰੇ ਸਮੁੱਚੇ ਖਾਲਸੇ ਪੰਥ ਵੱਲੋਂ ਪ੍ਰਾਪਤ ਹੋਈ ਅਤੇ ਉਹਨਾਂ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਉਸ ਜੰਗ ਕਾਰਨ ਹੀ ਪ੍ਰਾਪਤ ਹੋਇਆ ਸੀ। ਸਾਧ ਸੰਗਤ ਇਸ ਅਸਥਾਨ 'ਤੇ ਵਾਪਸ ਪਰਤ ਕੇ ਆਏ, ਇੱਥੇ ਫਿਰ ਗੁਰਮਤਿ ਦਾ ਗੁਰਸਿੱਖੀ ਦਾ ਪ੍ਰਚਾਰ ਕੀਤਾ। ਚਾਰ ਸਵਰੂਪ ਆਪ ਜੀ ਨੇ ਆਪਣੇ ਮੁਬਾਰਕ ਹਸਤ ਕਮਲਾਂ ਦੇ ਨਾਲ ਲਿਖਵਾਏ ਅਤੇ ਸਾਧ ਸੰਗਤ ਤੋਂ ਚਾਰੇ ਸਵਰੂਪ ਜਿਹੜੇ ਨੇ ਉਹ ਸਾਰੇ ਚਾਰ ਤਖਤਾਂ 'ਤੇ, ਪਹਿਲਾ ਜਿਹੜਾ ਹੈ ਅਕਾਲ ਤਖਤ ਸਾਹਿਬ ਜਿਸ ਨੂੰ ਸਾਧ ਸੰਗਤ ਸੁਨਹਿਰੀ ਅੱਖਰਾਂ ਦੇ ਨਾਲ ਸੋਨਾ ਵੀ ਢਾਲ ਕੇ ਅਤੇ ਸਿਆਹੀ ਬਣਾ ਕੇ ਇਸ ਢੰਗ ਦੇ ਨਾਲ ਇਹ ਸਵਰੂਪ ਲਿਖਿਆ ਜਿਹੜਾ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਭੇਟ ਕੀਤਾ। ਇਸੇ ਪ੍ਰਕਾਰ ਦੂਸਰਾ ਸਵਰੂਪ ਜਿੱਥੋਂ ਕਦੇ ਖੰਡੇ ਦੀ ਪੌਲ ਪ੍ਰਾਪਤ ਕੀਤੀ ਅਤੇ ਗੁਰੂ ਕਲਗੀਆਂ ਵਾਲੇ ਦੇ ਚਰਨਾਂ ਦਾ ਨਿੱਘ ਮਾਣਿਆ ਸੀ ਉਸ ਪਵਿੱਤਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਉੱਤੇ ਭੇਟ ਕੀਤਾ। ਤੀਸਰਾ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਅਵਤਾਰ ਲਿਆ ਪਟਨੇ ਸ਼ਹਿਰ ਵਿਖੇ ਭਵ ਲਿਓ ਸ਼੍ਰੀ ਹਰਿਮੰਦਰ ਜੀ ਪਟਨਾ, ਉੱਥੇ ਤੀਸਰਾ ਸਵਰੂਪ ਭੇਜਿਆ ਅਤੇ ਹਜ਼ੂਰ ਸਾਹਿਬ ਦੀ ਪਾਵਨ ਧਰਤੀ ਜਿੱਥੇ ਕਦੇ ਕਲਗੀ ਵਾਲੇ ਚੋਜੀ ਪ੍ਰੀਤਮ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ ਕੇ ਆਗਿਆ ਭਈ ਅਕਾਲ ਕੀ ਤਬਹਿ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਦੀ ਬਖਸ਼ਿਸ਼ ਕੀਤੀ। ਅਤੇ ਸਾਧ ਸੰਗਤ ਚੌਥਾ ਸਵਰੂਪ ਜਿਹੜਾ ਸੀ ਉਸ ਅਸਥਾਨ 'ਤੇ ਭੇਜਣਾ ਕੀਤਾ। ਇਸ ਤਰ੍ਹਾਂ ਦੇ ਮਹਾਨ ਲਿਖਾਰੀ ਬਾਬਾ ਦੀਪ ਸਿੰਘ ਜੀ ਬੜੇ ਮਹਾਨ ਲਿਖਾਰੀ ਨੇ ਅਤੇ ਸਤਿਗੁਰੂ ਗੁਰੂ ਦੀ ਪਾਵਨ ਬਾਣੀ ਵੀ ਕਹਿੰਦੀ ਹੈ ਨਾ, ਧਨ ਸੋ ਕਾਗਜ਼ ਕਲਮ ਧਨ, ਧਨ ਪਾਂਡਾ ਧਨ ਮਸ, ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਉਹ ਬਾਬਾ ਦੀਪ ਸਿੰਘ ਕਿਉਂ ਧਨ ਨੇ? ਇੱਕ ਤਾਂ ਮਹਾਨ ਲਿਖਾਰੀ ਨੇ, ਮਹਾਨ ਸੰਤ ਨੇ, ਅਤੇ ਉਸੇ ਜਗ੍ਹਾ 'ਤੇ ਦਮਦਮਾ ਸਾਹਿਬ ਜਿੱਥੇ ਭੋਰਾ ਸਾਹਿਬ ਬਣਿਆ ਹੈ। ਸਾਧ ਸੰਗਤ ਆਪ ਜੀ ਦਾ ਨਿਯਮ ਸੀ ਰੋਜ਼ 101 ਸ੍ਰੀ ਜਪਜੀ ਸਾਹਿਬ ਦਾ ਪਾਠ ਨਿਤਨੇਮ ਤੋਂ ਇਲਾਵਾ ਆਪ ਕਰਦੇ ਸਨ। ਇਹ ਗੱਲ ਵੱਖਰੀ ਹੈ। ਅੱਜ ਦੇ ਬੁੱਧੀਜੀਵ ਜਿਹੜੇ ਨੇ ਸ਼ੰਕਾਵਾਦੀ ਕਹਿੰਦੇ ਜੀ ਇਹ ਕਿਸ ਤਰ੍ਹਾਂ ਹੋ ਸਕਦਾ, ਆ ਭੋਰੇ ਨਹੀਂ ਹੁੰਦੇ, ਆ ਪਤਾ ਨਹੀਂ ਕਿਵੇਂ ਬਣਾਤੇ ਨੇ। ਜਾਓ ਅੱਜ ਵੀ ਦਰਸ਼ਨ ਕਰੋ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਭੋਰਾ ਉੱਥੇ ਮੌਜੂਦ ਹੈ, ਬਾਬਾ ਦੀਪ ਸਿੰਘ ਸਾਹਿਬ ਦਾ ਗੁਟਕਾ ਸਾਹਿਬ ਉੱਥੇ ਮੌਜੂਦ ਹੈ, ਦਰਸ਼ਨ ਤਾਂ ਕਰੋ। ਅੱਜ ਬਾਣੀਆਂ 'ਤੇ ਸ਼ੰਕੇ ਕੀਤੇ ਜਾਂਦੇ ਨੇ, ਉਹ ਗੁਟਕਾ ਸਾਹਿਬ ਬਾਬਾ ਜੀ ਦਾ ਲਿਖਿਆ ਹੋਇਆ ਹੈ, ਉਹਨਾਂ ਦੇ ਦਰਸ਼ਨ ਕਰੋ ਕਿੰਨੀਆਂ ਬਾਣੀਆਂ ਲਿਖੀਆਂ ਨੇ ਉਹਦੇ 'ਚ, ਦਸ਼ਮੇਸ਼ ਪਿਤਾ ਦੀਆਂ ਬਾਣੀਆਂ ਜਿਨ੍ਹਾਂ ਦਾ ਨਿਤਨੇਮ ਆਪ ਬਾਬਾ ਦੀਪ ਸਿੰਘ ਸਾਹਿਬ ਕਰਦੇ ਸੀ, ਉਹਨਾਂ ਦਾ ਉਹ ਗੁਟਕਾ ਸਾਹਿਬ ਉੱਥੇ ਅੱਜ ਵੀ ਮੌਜੂਦ ਹੈ। ਅਤੇ ਸਾਧ ਸੰਗਤ ਕਲਮ ਅਗੰਮੀ ਚਲਾਉਂਦੇ ਨੇ, ਅਰਬੀ ਭਾਸ਼ਾ ਵਿੱਚ ਵੀ ਸਰੂਪ ਲਿਖਿਆ, ਅਰਬ ਦੇਸ਼ਾਂ ਵਿੱਚ ਭੇਜਿਆ ਗਿਆ, ਬੜੀ ਮਹਾਨ ਸੇਵਾ ਕੀਤੀ ਬਾਬਾ ਦੀਪ ਸਿੰਘ ਨੇ ਕੌਮ ਦੀ। ਅਤੇ ਜਦੋਂ ਅਹਿਮਦ ਸ਼ਾਹ ਅਬਦਾਲੀ ਚੜ੍ਹ ਕੇ ਆਇਆ ਨਾ, ਉਹਨੇ ਅੰਮ੍ਰਿਤਸਰ ਦੀ ਬਹੁਤ ਬੇਕਦਰੀ ਕੀਤੀ। ਸਾਧ ਸੰਗਤ ਲਿੱਦਾਂ ਦੇ ਨਾਲ, ਗੰਦਗੀ ਦੇ ਨਾਲ ਅੰਮ੍ਰਿਤ ਸਰੋਵਰ ਨੂੰ ਪੂਰ ਦਿੱਤਾ ਅਤੇ ਹਰਿਮੰਦਰ ਸਾਹਿਬ ਨੂੰ ਤੋਪਾਂ ਦੇ ਨਾਲ ਸਾਧ ਸੰਗਤ ਬਰੂਦ ਲਾ ਕੇ ਉਡਾ ਦਿੱਤਾ। ਇਤਨੀ ਭਿਆਨਕ ਬੇਅਦਬੀ ਕੀਤੀ, ਅਪਮਾਨ ਕੀਤਾ ਸਿੱਖ ਵਾਸਤੇ। ਸਾਧ ਸੰਗਤ ਸਭ ਤੋਂ ਨਮੋਸ਼ੀ ਵਾਲੀ ਉਹ ਗੱਲ ਹੁੰਦੀ ਹੈ ਸਤਿਗੁਰੂ ਜੀ ਦੀ ਜੇ ਬੇਅਦਬੀ ਕੋਈ ਕਰ ਦੇਵੇ। ਉਸ ਵੇਲੇ ਸਿੱਖ ਨੂੰ ਫਿਰ ਬਹਿਣਾ ਨਹੀਂ ਚਾਹੀਦਾ। ਗੁਰ ਕੀ ਨਿੰਦਾ ਸੁਣੇ ਨਾ ਕਾਨ, ਸਿੱਖ ਨਹੀਂ ਸੁਣ ਸਕਦਾ। ਉਸ ਵੇਲੇ ਕਲਮ ਪਾਸੇ ਰੱਖੀ, ਉਸ ਵੇਲੇ ਸਾਧ ਸੰਗਤ 18 ਸੇਰ ਦੇ ਖੰਡੇ ਨੂੰ ਹੱਥ ਪਾਇਆ ਅਤੇ ਆਪ ਅਰਦਾਸਾ ਸੋਧ ਕੇ ਅਤੇ ਸੁਦਾਸਰ ਵੱਲ ਨੂੰ, ਅੰਮ੍ਰਿਤਸਰ ਵੱਲ ਨੂੰ ਚਾਲਾ ਪਾ ਤਾ ਅਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੀ ਚਰਨ ਸ਼ਰਨ ਵਿੱਚ ਅਰਦਾਸ ਕੀਤੀ ਹੈ। ਇਸੇ ਤਰ੍ਹਾਂ ਤਰਨ ਤਾਰਨ ਆ ਕੇ ਅਰਦਾਸ ਕੀਤੀ ਹੈ ਅਤੇ ਸਾਧ ਸੰਗਤ ਲਕੀਰ ਖਿੱਚੀ, ਜਿਸ ਲਕੀਰ ਨੂੰ ਖਿੱਚ ਕੇ ਕਿਹਾ ਸੀ ਅੱਜ ਉਹ ਤੁਰਿਓ ਜਿਨ੍ਹਾਂ ਨੇ ਅੱਜ ਆਪਣੀ ਮੌਤ ਨੂੰ ਵਿਆਹੁਣਾ ਹੈ ਅਤੇ ਮੌਤ ਦੀ ਪਰਵਾਹ ਨਹੀਂ ਜਿੰਨਾ ਕਰਨੀ, ਉਹ ਆਇਓ ਜਿਨ੍ਹਾਂ ਨੇ ਪੁੱਤਰਾਂ ਦਾ ਮੋਹ ਰੱਖਣਾ ਹੈ, ਜਿਨ੍ਹਾਂ ਨੂੰ ਘਰਵਾਲੀ ਚੇਤੇ ਆਉਂਦੀ ਹੈ ਉਹ ਇਸ ਲਕੀਰ ਤੋਂ ਪਿੱਛੇ ਪਿੱਛੇ ਹਟ ਜਾਇਓ। ਬਾਬਾ ਦੀਪ ਸਿੰਘ ਦੀ ਵੰਗਾਰ ਸੁਣ ਕੇ ਸਾਧ ਸੰਗਤ ਮਰਜੀਵੜੇ, ਸਾਰੇ ਹੀ ਜਿਹੜੇ ਗੁਰਸਿੱਖ ਸੀ ਨਾ ਸਭ ਨੇ ਲਕੀਰ ਟੱਪੀ ਹੈ। ਉਸ ਵੇਲੇ ਚੱਲੇ ਜੰਗ ਹੋਈ ਭਿਅੰਕਰ, ਤੈਮੂਰ ਸ਼ਾਹ ਜਿਹੜਾ ਫੌਜਾਂ ਲੈ ਕੇ ਆਇਆ, ਅਯੂਬ ਖਾਨ ਜਿਹੜਾ ਸੀ ਇਹਦੇ ਨਾਲ ਬੜੀ ਭਿਅੰਕਰ ਜੰਗ ਹੋਈ। ਬਾਬਾ ਦੀਪ ਸਿੰਘ ਦੇ ਖੰਡੇ ਨਾਲ ਇਹਦੀ ਮੌਤ ਹੋਈ। ਬਾਬਾ ਜੀ ਨੂੰ ਲੜਦਿਆਂ ਵੇਖਿਆ ਜਮਾਲ ਖਾਨ ਨੇ, ਸਾਧ ਸੰਗਤ ਜੀ ਜਹਾਨ ਖਾਨ ਨੇ। ਉਸ ਵੇਲੇ ਗੁੱਸੇ ਵਿੱਚ ਆ ਕੇ ਬਾਬਾ ਜੀ ਦੇ ਸਾਹਮਣੇ ਆ ਕੇ ਲੋਹਾ ਲੈਣ ਲਈ ਖੜ ਗਿਆ ਥੰਮ ਵਾਂਗੂ। ਬੜਾ ਚਿਰ ਤੱਕ ਦੋਵਾਂ ਦੀ ਲੜਾਈ ਚੱਲਦੀ ਰਹੀ। ਆਖਿਰਕਾਰ ਸਾਂਝੇ ਵਾਰ ਵੱਜਣ ਤੋਂ ਦੋਨਾਂ ਦੇ ਸੀਸ ਲੱਥ ਗਏ ਸਨ। ਸਾਧ ਸੰਗਤ ਸੀਸ ਲੱਥੇ, ਜਹਾਨ ਖਾਨ ਉਸੇ ਵੇਲੇ ਧਰਤੀ 'ਤੇ ਧੜੰਮ ਕਰਕੇ ਡਿੱਗ ਪਿਆ। ਬਾਬਾ ਜੀ ਨੇ ਪ੍ਰਣ ਕੀਤਾ ਸੀ ਕਿ ਗੁਰੂ ਰਾਮਦਾਸ ਦੇ ਚਰਨਾਂ 'ਚ ਸੀਸ ਭੇਟ ਕਰਨਾ। ਉਸ ਵੇਲੇ ਸਾਧ ਸੰਗਤ ਬਾਬਾ ਨੱਥਾ ਸਿੰਘ ਹੋਣਾ ਨੇ ਆਵਾਜ਼ ਲਗਾਈ, ਕਹਿਣ ਲੱਗੇ ਤੁਸੀਂ ਪ੍ਰਣ ਕਰਕੇ ਤੁਰੇ ਹੋ, ਬਿਰਥੀ ਕਦੇ ਨਾ ਹੋਵੇ ਜਨਕੀ ਅਰਦਾਸ, ਅਰਦਾਸ ਤੁਹਾਡੀ ਬਿਰਥ ਹੋ ਗਈ। ਕਹਿਣ ਲੱਗੇ ਹਲੇ ਸਿੰਘ ਦਾ ਖਾਲਸੇ ਦਾ ਵਿਗੜਿਆ ਕੀ ਹੈ। ਸਾਧ ਸੰਗਤ ਉਸ ਵੇਲੇ ਖੱਬੀ ਤਲੀ 'ਤੇ ਸੀਸ ਟਿਕਾਇਆ, 18 ਸੇਰ ਦਾ ਖੰਡਾ ਜਿਹੜਾ ਸੀ ਸੱਜੇ ਹੱਥ ਨਾਲ ਵਾਹੁੰਦਿਆਂ ਲੜਦਿਆਂ ਲੜਦਿਆਂ ਅੰਮ੍ਰਿਤਸਰ ਵੱਲ ਨੂੰ, ਸ਼੍ਰੀ ਹਰਿਮੰਦਰ ਸਾਹਿਬ ਵੱਲ ਨੂੰ ਆਪ ਜੀ ਨੇ ਪ੍ਰਸਥਾਨ ਕੀਤਾ। ਵੇਖ ਕੇ ਫੌਜਾਂ ਦੰਗ ਰਹਿ ਗਈਆਂ। ਉਸ ਵੇਲੇ ਮੈਦਾਨ ਛੱਡ ਕੇ ਤੈਮੂਰ ਸ਼ਾਹ ਵਰਗੇ ਦੌੜ ਗਏ ਅਤੇ ਸਾਧ ਸੰਗਤ ਚੱਲਦੇ ਚੱਲਦੇ ਅਤੇ ਉਸ ਕੋਹਾਂ ਨੂੰ ਤੈਅ ਕਰਦੇ ਬਾਬਾ ਦੀਪ ਸਿੰਘ ਜੀ ਪਰਿਕਰਮਾ ਕਰਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਿੱਥੇ ਸ਼ਹੀਦੀ ਬੁੰਗਾ ਬਣਿਆ ਹੈ ਉਸ ਥਾਂ ਤੋਂ ਨਤਮਸਤਕ ਹੋ ਕੇ ਆਪਣਾ ਸੀਸ ਜਿਹੜਾ ਸੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਭੇਟ ਕਰ ਦਿੱਤਾ ਅਤੇ ਇਸ ਸਰੀਰ ਨੂੰ ਸਾਧ ਸੰਗਤ ਸ਼ਾਂਤ ਕੀਤਾ। 1757 ਨੂੰ ਬਾਬਾ ਜੀ ਦੀ ਸ਼ਹੀਦੀ ਹੋਈ ਹੈ ਅਤੇ ਇਸ ਤਰ੍ਹਾਂ ਗੁਰੂ ਘਰ ਦੀ ਕੀਤੀ ਬੇਅਦਬੀ ਦਾ ਬਦਲਾ ਲਿਆ ਅਤੇ ਨਾਲੇ ਪਰਨ ਪੂਰਾ ਕੀਤਾ। ਉਹਨਾਂ 'ਤੇ ਵੀ ਅੱਜ ਇਹ ਸ਼ੰਕੇ ਕੀਤੇ ਜਾਂਦੇ ਨੇ ਬਈ ਸਿਰ ਨੂੰ ਟੱਕ ਲੱਗਾ ਸੀ ਜੀ, ਹੱਥ ਪਾ ਕੇ ਉਹਨਾਂ ਲੜਾਈ ਕੀਤੀ। ਇਸ ਤਰ੍ਹਾਂ ਦੇ ਸ਼ੰਕਾਵਾਦੀਆਂ ਨੂੰ ਸੰਭਲ ਜਾਣਾ ਚਾਹੀਦਾ ਹੈ ਜਿਹੜੇ ਅੱਜ ਗੁਰੂ ਕੇ ਇਤਿਹਾਸ ਨੂੰ ਵਿਗਾੜਨ ਦੇ ਵਾਸਤੇ ਪਏ ਹੋਏ ਨੇ, ਸੰਗਤ ਵਿੱਚ ਦੁਬਧਾ ਪਾਉਣ ਵਾਸਤੇ ਪਏ ਹੋਏ ਨੇ। ਗੁਰਮੁਖੋ, ਮੈਂ ਸਮਝਦਾ ਬਾਬਾ ਦੀਪ ਸਿੰਘ ਸਾਹਿਬ ਜਾਂ ਹੋਰ ਗੁਰਸਿੱਖ ਉਹਨਾਂ ਨੇ ਇਹ ਗੁਰਬਾਣੀ 'ਤੇ ਜਿਹੜੇ ਚੱਲੇ ਨੇ, ਜਿਨ੍ਹਾਂ ਨੇ ਰੋਮ ਰੋਮ ਵਿੱਚ ਬਾਣੀ ਨੂੰ ਵਸਾਇਆ, ਉਹਨਾਂ ਨੇ ਗੁਰਬਾਣੀ ਦੇ ਅਰਥ ਆਪਣੇ ਜੀਵਨ ਵਿੱਚੋਂ ਕਰਕੇ ਵਿਖਾਏ ਨੇ। ਜੇ ਸਤਿਗੁਰਾਂ ਦੀ ਬਾਣੀ 'ਚ ਲਿਖਿਆ ਸੀ ਨਾ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ ਅਤੇ ਗੁਰਸਿੱਖਾਂ ਨੇ ਤਨ ਤਨ ਬੇਰਾ ਬੇਰਾ ਕਰਵਾਇਆ, ਭਾਈ ਮਨੀ ਸਿੰਘ ਜੀ ਨੇ, ਭਾਈ ਸਤੀ ਦਾਸ ਜੀ ਰੂਹ ਨਾਲ ਬਣ ਕੇ ਸਾੜੇ ਗਏ, ਭਾਈ ਮਤੀ ਦਾਸ ਆਰੇ ਨਾਲ ਚੀਰਿਆ ਗਿਆ, ਇਹ ਸਾਰੇ ਅਰਥ ਕੀਤੇ ਨੇ। ਲੇਕਿਨ ਇਹ ਅਰਥ ਹਾਲੇ ਤੱਕ ਸਪਸ਼ਟ ਨਹੀਂ ਸੀ ਹੋਇਆ ਗੁਰਬਾਣੀ ਦਾ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਤਰ ਤਲੀ ਗਲੀ ਮੇਰੀ ਆਓ। ਲੱਗਦਾ ਸੀ ਕਿ ਕੇਵਲ ਉਡਾਰੀ ਹੈ, ਕੇਵਲ ਉਡਾਰੀ ਹੈ, ਲੇਕਿਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਕਦੇ ਉਡਾਰੀ ਨਾ ਸਮਝਿਓ। ਗੁਰਸਿੱਖਾਂ ਨੇ ਆਪਣੇ ਜੀਵਨ ਦੇ ਨਾਲ ਤਨ ਦੇਹੀ ਨਾਲ ਇਹਨਾਂ ਬਾਣੀ ਦੇ ਅਰਥ ਕੀਤੇ ਨੇ ਅਤੇ ਬਾਬਾ ਦੀਪ ਸਿੰਘ ਸਾਹਿਬ ਨੇ ਸਾਧ ਸੰਗਤ ਸਿਰ ਤਲੀ 'ਤੇ ਰੱਖ ਕੇ ਉਹ ਬਚਨ ਵੀ ਪੂਰਾ ਕਰ ਦਿੱਤਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕਦੇ ਨਹੀਂ ਅਤੇ ਅੱਜ ਸ਼ੰਕਾ ਹੋ ਜਾਣਾ ਸੀ ਕਿ ਬਾਣੀ 'ਚ ਲਿਖਿਆ ਤਾਂ ਹੈ, ਪਤਾ ਨਹੀਂ ਇਹ ਹੋਇਆ ਕਿ ਹੋ ਸਕਦਾ ਕਿ ਨਹੀਂ ਹੋ ਸਕਦਾ। ਲੇਕਿਨ ਸਾਰੇ ਅਰਥ ਗੁਰਬਾਣੀ 'ਚ, ਕਿਉਂਕਿ ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕਿਛ ਨਾ ਹੈ। ਇਸ ਤਰ੍ਹਾਂ ਦੇ ਮਹਾਨ ਅਦੁੱਤੀ ਸ਼ਹੀਦੀ ਪ੍ਰਾਪਤ ਕੀਤੀ ਤਾਂ ਅਸੀਂ ਕਹਿੰਦੇ ਉਹ ਮਹਾਨ ਅਮਰ ਸ਼ਹੀਦ ਨੇ, ਅਨੋਖੇ ਅਮਰ ਸ਼ਹੀਦ, ਸ਼ਹੀਦ ਤਾਂ ਬਹੁਤ ਨੇ, ਲੇਕਿਨ ਬਾਬਾ ਦੀਪ ਸਿੰਘ ਜੀ ਅਨੋਖੇ ਅਮਰ ਸ਼ਹੀਦ ਨੇ। ਉਹਨਾਂ ਦੇ ਜਨਮ ਦਿਵਸ ਦੀਆਂ ਆਪ ਸੰਗਤਾਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। ਗੁਰੂ ਮਿਹਰ ਕਰੇ, ਉਸ ਯੋਧੇ ਦਾ ਇਤਿਹਾਸ, ਉਹਦੇ ਜੀਵਨ ਤੋਂ ਅਸੀਂ ਵੀ ਕੁਝ ਸਿੱਖਣ ਦਾ ਯਤਨ ਕਰੀਏ। ਗੁਰੂ ਮਿਹਰਾਮਤ ਕਰੇ। ਸਮਾਂ ਵੀ ਕੁਝ ਉੱਤੇ ਹੋ ਗਿਆ, ਮੈਂ ਮੁਆਫ਼ੀ ਮੰਗਦਾ। ਇਤਿਹਾਸ ਹੀ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਇਹੋ ਜਿਹਾ ਹੈ। ਸੋ ਸਾਧ ਸੰਗਤ ਜੀਓ, ਹੁਣ ਭੈਣਾਂ ਨੇ ਵੀ ਆਪ ਸੰਗਤਾਂ ਨਾਲ ਸਾਂਝ ਪਾਉਣੀ ਹੈ। ਸੋ ਅਗਲਾ ਪ੍ਰੋਗਰਾਮ ਜਿਹੜਾ 71 ਸਾਹਿਬਾਨ ਤੋਂ ਸਰਵਣ ਕਰੋ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਆਪ ਸੰਗਤਾਂ ਨੇ ਮੁਆਫ਼ੀ ਬਖਸ਼ਿਸ਼ ਕਰਨੀ। ਸਾਧ ਸੰਗਤ ਇਤਨੇ ਦਿਨਾਂ ਤੋਂ ਸੇਵਾ ਕਰਦੇ ਹਾਂ, ਬਹੁਤ ਸਾਰੀਆਂ ਊਣਤਾਈਆਂ ਭੁੱਲਾਂ ਰਹਿ ਗਈਆਂ ਹੋਣਗੀਆਂ, ਆਪ ਸੰਗਤਾਂ ਨੇ ਨਾ ਚਿਤਾਰਨੀਆਂ, ਗੁਰੂ ਚਰਨਾਂ 'ਚ ਅਰਦਾਸ ਕਰਨੀ। ਇਸੇ ਤਰ੍ਹਾਂ ਗੁਰਮਤ ਗੁਰਸਿੱਖੀ ਦਾ ਪ੍ਰਚਾਰ ਮਹਾਰਾਜ ਬਲ ਬਖਸ਼ਿਸ਼ ਕਰਨ। ਬੇਅੰਤ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫ਼ੀ ਪਿਆਰ ਭਰੀ ਅਸੀਸ ਬਖਸ਼ਦਿਆਂ ਗੁਰਫਤਿਹ ਬੁਲਾਓ। ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।